ਸਾਧ ਕੈ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਐਸੀਆਂ ਇੱਕ ਨਹੀਂ ਅਨੇਕਾਂ ਕਹਾਣੀਆਂ ਅਸੀਂ ਸੁਣਦੇ ਹਾਂ ਕਿ ਸਾਧੂ ਦੀ ਸੰਗਤ ਵਿੱਚ ਜਾਣ ਕੇ ਫਲਾਣੇ ਮਨੁੱਖ ਦਾ ਉਧਾਰ ਹੋ ਗਿਆ। ਸਾਧੂ ਦੀ ਸੰਗਤ ਵਿੱਚ ਜਾ ਕੇ ਨਾਮ ਜਪੇਗਾ ਔਰ ਨਾਮ ਦਾ ਐਸਾ ਫਲ ਹੈ, ਗੁਰਦੇਵ ਜੀ ਕਹਿੰਦੇ ਨੇ ਹਰ ਕਾ ਨਾਮ ਹਿਰਦੇ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਈ। ਹਰ ਇੱਕ ਗੱਲ ਦਾ ਖਿਆਲ ਰੱਖਿਓ, ਸਾਰੇ ਨਾਮ ਨਹੀਂ ਜਪਦੇ, ਜੋ ਹਰ ਹਰ ਨਾਮ ਤੇ ਆਏਂਦੇ ਸੇ ਵਿਰਲੇ ਥੋੜੇ, ਜੋ ਮਨ ਚਿੱਤ ਇੱਕ ਅਰਾਧ ਦੇ ਤਿਨਕੀ ਬਰਕਤ ਖਾਹੇ ਅਸੰਖ ਕਰੋੜੇ। ਜਿਹੜੇ ਉਸ ਦਾ ਸਿਮਰਨ ਕਰਦੇ ਨੇ ਉਹ ਸੰਸਾਰ ਤੇ ਵਿਰਲੇ ਨੇ, ਹੈਨ ਵਿਰਲੇ ਨਾ ਹੀ ਘਣੇ, ਫੈਲ ਫੱਕੜ ਸੰਸਾਰ ਬਹੁਤ ਘੱਟ ਉਹ ਲੋਕ ਨੇ ਜਿਹੜੇ ਸਿਮਰਨ ਨਾਲ ਜੁੜਦੇ ਨੇ। ਨਹੀਂ ਤਾਂ ਮਨੁੱਖ ਮੁਕਤੀ ਤਾਂ ਚਾਹੁੰਦਾ ਪਰ ਸਿਮਰਨ ਕਰਨ ਲਈ ਤਿਆਰ ਨਹੀਂ ਹੈ। ਬਾਣੀ ਦੇ ਐਸੇ ਬਚਨ ਨੇ ਕਿ ਹਰ ਸਿਮਰਨ ਸ਼ਾਦ ਪਰਮਗਤ ਚਾਹੇ ਮੂਲ ਬਿਨਾਂ ਸਾਖਾ ਕਤ ਆਹੈ। ਜਿਸ ਦਰਖਤ ਦਾ ਮੁੱਢ ਨਹੀਂ ਉਹਦੀਆਂ ਟਹਿਣੀਆਂ ਉਹਦੀਆਂ ਸ਼ਾਖਾਂ ਨਹੀਂ ਹੋ ਸਕਦੀਆਂ। ਸਿਮਰਨ ਮੁੱਢ ਹੈ। ਕੋਈ ਸੁੱਖ ਚਾਹੁੰਦੇ ਹੋ ਉਹਦਾ ਮੁੱਢ ਸਿਮਰਨ ਹੈ, ਪਰਮਗਤੀ ਚਾਹੁੰਦੇ ਹੋ ਮੁੱਢ ਸਿਮਰਨ ਹੈ। ਸਿਮਰਨ ਨਹੀਂ ਹੋਏਗਾ ਪਰਮਗਤੀ ਨਹੀਂ ਹੋ ਸਕਦੀ, ਕਿਉਂਕਿ ਬਾਣੀ ਨੇ ਫੈਸਲਾ ਕਰ ਦਿੱਤਾ ਹੈ ਹਰ ਸਿਮਰਨ ਸ਼ਾਦ ਪਰਮਗਤ ਚਾਹੇ ਮੂਲ ਬਿਨਾਂ ਸਾਖਾ ਕਤ ਆਹੈ। ਜਿਸ ਦਾ ਮੁੱਢ ਨਹੀਂ ਉਸਦੀਆਂ ਟਹਿਣੀਆਂ ਨਹੀਂ ਉਸਦੀਆਂ ਸਾਖਾਂ ਨਹੀਂ। ਇਸ ਕਰਕੇ ਸਿਮਰਨ ਮੂਲ ਹੈ, ਸਿਮਰਨ ਜ਼ਰੂਰੀ ਹੈ। ਜਦੋਂ ਕੋਈ ਸਾਧੂ ਦੀ ਸੰਗਤ ਵਿੱਚ ਜਾਂਦਾ ਹੈ ਉਹ ਸਿਮਰਨ ਕਰਦਾ ਹੈ, ਸਿਮਰਨ ਨਾਲ ਜੁੜਦਾ ਹੈ। ਸਿਮਰਨ ਦਾ ਕੰਮ ਹੈ ਕਿ ਪ੍ਰਭੂ ਦੀ ਯਾਦ ਤੁਹਾਡੀ ਸੁਰਤ ਨੂੰ ਉੱਚਿਆ ਲੈ ਜਾਂਦੀ। ਅੱਜ ਅਸੀਂ ਐਸੇ ਬਚਨ ਕਰਦੇ ਹਾਂ ਕਿ ਕੀਰਤਨ ਨਿਰਮੋਲਕ ਹੀਰਾ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕੀਰਤਨ ਨਿਰਮੋਲਕ ਹੀਰਾ ਹੈ, ਪਰ ਹੀਰੇ ਦੀ ਕਦਰ ਪਾਉਣ ਵਾਲੇ ਵੀ ਤਾਂ ਚਾਹੀਦੇ ਨੇ, ਹੀਰੇ ਦਾ ਮੁੱਲ ਆਂਕਣ ਵਾਲੇ ਵੀ ਚਾਹੀਦੇ ਨੇ। ਹੀਰੇ ਦਾ ਮੁੱਲ ਕੀ ਹੈ? ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਇੱਕ ਵਾਰ ਭਾਈ ਮਰਦਾਨੇ ਨੂੰ ਹੀਰਾ ਦਿੱਤਾ। ਮਰਦਾਨੇ ਕਿਹਾ, ਸਤਿਗੁਰੂ ਪਾਤਸ਼ਾਹ ਭੁੱਖ ਲੱਗੀ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮਰਦਾਨਿਆਂ ਇੱਕ ਵਸਤੂ ਹੈ, ਲੈ ਜਾ, ਇਹਨੂੰ ਬਾਜ਼ਾਰ ਵਿੱਚ ਵੇਚ ਦੇ ਅਤੇ ਕੁਝ ਲੈ ਕੇ ਖਾ ਲੇ। ਮਰਦਾਨੇ ਨੂੰ ਇਹ ਨਹੀਂ ਦੱਸਿਆ ਕਿ ਇਹ ਹੀਰਾ ਹੈ। ਮਰਦਾਨੇ ਨੇ ਉਹ ਹੀਰਾ ਪ੍ਰਾਪਤ ਕਰ ਲਿਆ। ਹੀਰਾ ਪ੍ਰਾਪਤ ਕਰਕੇ ਮਰਦਾਨਾ ਇੱਕ ਮੂਲੀਆਂ ਵਾਲੀ ਰੇਹੜੀ 'ਤੇ ਚਲਿਆ ਗਿਆ। ਹੁਣ ਉਹ ਮੂਲੀਆਂ ਵੇਚਣ ਵਾਲਾ ਵਿਅਕਤੀ ਉਹ ਹੀਰੇ ਦੀ ਸਾਰਕੀ ਜਾਣਦਾ ਹੈ। ਮਰਦਾਨੇ ਜਾ ਕੇ ਉਹਦੀ ਹਥੇਲੀ 'ਤੇ ਹੀਰਾ ਰੱਖਿਆ। ਕਹਿਣ ਲੱਗਾ, ਕੋਈ ਵਸਤੂ ਹੈ, ਮੇਰੇ ਗੁਰੂ ਨੇ ਮੈਨੂੰ ਦਿੱਤੀ ਹੈ, ਮੈਨੂੰ ਭੁੱਖ ਲੱਗੀ ਹੈ ਅਤੇ ਤੂੰ ਮੈਨੂੰ ਕੁਝ ਮੂਲੀਆਂ ਦੇ ਦੇ। ਉਹ ਕਹਿਣ ਲੱਗਾ ਇਹਦਾ ਮੁੱਲ ਤਾਂ ਕੋਈ ਮੈਨੂੰ ਪਤਾ ਨਹੀਂ, ਨਾ ਹੀ ਮੇਰੇ ਕਿਸੇ ਕੰਮ ਦੀ ਹੈ, ਪਰ ਫਿਰ ਵੀ ਤੈਨੂੰ ਮੈਂ ਇਸ ਦੀਆਂ ਦੋ ਮੂਲੀਆਂ ਦੇ ਸਕਦਾ। ਮੈਂ ਇਹਨੂੰ ਆਪਣੀ ਤੱਕੜੀ ਨਾਲ ਪਾਸਕੂ ਬੰਨ ਲਵਾਂਗਾ, ਹੋਰ ਤਾਂ ਕਿਸੇ ਮੇਰੇ ਕੰਮ ਨਹੀਂ ਆਉਣੀ, ਇਹਦੀਆਂ ਦੋ ਮੂਲੀਆਂ ਤੈਨੂੰ ਮਿਲ ਸਕਦੀਆਂ। ਮਰਦਾਨੇ ਸੋਚਿਆ ਦੋ ਮੂਲੀਆਂ ਨਾਲ ਤਰੱਕੀ ਨਹੀਂ ਹੋਏਗੀ। ਉਹਨੇ ਹੀਰਾ ਆਪਣੇ ਹੱਥ 'ਚ ਪਕੜਿਆ, ਕਿਸੇ ਮਠਿਆਈ ਦੀ ਦੁਕਾਨ 'ਤੇ ਚਲਿਆ ਗਿਆ। ਉਹਨੇ ਥੋੜ੍ਹੀ ਮਠਿਆਈ ਮੁੱਲ ਪਾਇਆ। ਮਰਦਾਨੇ ਨੇ ਸੋਚਿਆ ਇਹਦਾ ਮੁੱਲ ਵੱਧ ਗਿਆ ਹੈ, ਹੋਰ ਅੱਗੇ ਚਲਿਆ ਗਿਆ। ਕਿਸੇ ਨੇ ਦੋ ਸਿਰ ਆਟਾ ਮੁੱਲ ਪਾਇਆ। ਅਖੀਰ ਮਰਦਾਨਾ ਉੱਥੇ ਚਲਿਆ ਗਿਆ ਜਿੱਥੇ ਹੀਰਿਆਂ ਦਾ ਵਪਾਰ ਕਰਨ ਵਾਲੇ ਲੋਕ ਸਨ, ਔਰ ਉਸ ਵਿਅਕਤੀ ਦਾ ਨਾਮ ਸੀ ਸਾਲ ਸਰਾਏ, ਜਿਸ ਦੀ ਦੁਕਾਨ 'ਤੇ ਮਰਦਾਨਾ ਗਿਆ। ਮਰਦਾਨੇ ਨੇ ਆਪਣੇ ਹੱਥ 'ਚੋਂ ਹੀਰਾ ਕੱਢਿਆ, ਉਸ ਦੀ ਹਥੇੜੀ 'ਤੇ ਰੱਖ ਦਿੱਤਾ। ਕਹਿਣ ਲੱਗਾ ਕੋਈ ਵਸਤੂ ਹੈ, ਮੈਨੂੰ ਭੁੱਖ ਲੱਗੀ ਹੈ, ਅਸੀਂ ਤਿੰਨ ਆਦਮੀ ਹਾਂ, ਪ੍ਰਸ਼ਾਦਾ ਛਕਣਾ ਹੈ, ਇਹ ਤੁਸੀਂ ਲੈ ਲਓ, ਸਾਨੂੰ ਪ੍ਰਸ਼ਾਦਾ ਚਾਹੀਦਾ। ਉਹ ਹੁਣ ਹੀਰਿਆਂ ਦੀ ਪਰਖ ਕਰਨ ਵਾਲਾ ਬੰਦਾ ਹੈ। ਉਹਨੇ ਹੀਰਾ ਤੱਕਿਆ, ਹੁਣ ਸੋਚਿਆ ਹੀਰਿਆਂ ਦਾ ਕੋਈ ਬਹੁਤ ਵੱਡਾ ਵਪਾਰੀ ਹੋਵੇਗਾ, ਇਹ ਮੇਰੀ ਪਰਖ ਕਰਨੀ ਚਾਹੁੰਦਾ ਕਿ ਮੈਂ ਹੀਰਿਆਂ ਬਾਰੇ ਕੁਝ ਜਾਣਦਾ ਹਾਂ ਕਿ ਨਹੀਂ ਜਾਣਦਾ। ਉਹਨੇ ਉਹ ਹੀਰਾ ਆਪਣੇ ਕਾਊਂਟਰ 'ਤੇ ਰੱਖ ਦਿੱਤਾ, ਆਪ ਅੰਦਰ ਚਲਿਆ ਗਿਆ। ਜਾ ਕੇ ਇੱਕ 100 ਰੁਪਏ ਦੀ ਚਾਂਦੀ ਦੇ 100 ਰੁਪਏ ਥੈਲੀ 'ਚ ਬੰਦ ਨੇ, ਉਹ ਥੈਲੀ ਲਿਆਇਆ, ਲਿਆ ਕੇ ਉਹ ਥੈਲੀ ਹੀਰੇ ਦੇ ਕੋਲ ਰੱਖ ਕੇ ਮੱਥਾ ਟੇਕਿਆ। ਭਾਈ ਮਰਦਾਨੇ ਨੂੰ ਐਸੇ ਬੱਚਨ ਕਹਿ ਕਹਿਣ ਲੱਗਾ ਕਿ ਕੀਮਤੀ ਹੀਰਾ ਹੈ ਇਹ, ਇਹਦਾ ਮੁੱਲ ਮੈਂ ਹੀ ਨਹੀਂ ਸਾਰੇ ਸ਼ਹਿਰ ਦੇ ਜੌਹਰੀ ਇਕੱਠੇ ਹੋ ਜਾਣ, ਫਿਰ ਵੀ ਇਸ ਦੀ ਕੀਮਤ ਨਹੀਂ ਦਿੱਤੀ ਜਾ ਸਕਦੀ। ਮੇਰੇ ਵਡੇਰਿਆਂ ਨੇ, ਜਿਨ੍ਹਾਂ ਨੇ ਮੈਨੂੰ ਹੀਰਿਆਂ ਦਾ ਕੰਮ ਸਿਖਾਇਆ ਸੀ, ਉਹਨਾਂ ਨੇ ਮੈਨੂੰ ਐਸੀ ਗੱਲ ਕਹੀ ਸੀ ਕਿ ਅਗਰ ਸਲਸਰ ਆਏ ਐਸਾ ਹੀਰਾ ਤੇਰੀ ਨਿਗਾਹ ਆ ਜਾਏ, ਉਹਦਾ ਮੁੱਲ ਤਾਂ ਭਾਵੇਂ ਅਸੀਂ ਨਹੀਂ ਪਾ ਸਕਦੇ, ਪਰ ਉਹਦੀ ਦਰਸ਼ਨੀ ਭੇਟਾ ਹੀ 100 ਰੁਪਏ ਹੈ। ਹੁਣ ਸਾਰਸ ਰਾਏ ਨੇ ਉਹ 100 ਰੁਪਇਆ ਦਰਸ਼ਨ ਭੇਟਾ ਰੱਖਿਆ। ਜਿਹੜੇ ਮੁੱਲ ਨਹੀਂ ਸਨ ਜਾਣਦੇ ਉਹਨਾਂ ਨੇ ਮੂਲੀਆਂ ਮੁੱਲ ਪਾਇਆ। ਹੀਰਾ ਕਿਸੇ ਘੁਮਿਆਰ ਨੂੰ ਦੇ ਦਿਓਗੇ, ਖੋਤੇ ਦੇ ਗਲ 'ਚ ਪਾ ਦੇਗਾ, ਤਾਂ ਕੀਰਤਨ ਨਿਰਮੋਲਕ ਹੀਰਾ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਪਰ ਅਸੀਂ ਕਦੇ ਸੋਚਿਆ ਨਹੀਂ ਇਹ ਗੱਲ ਕਿ ਕੀਰਤਨ ਕਿੱਥੋਂ ਆਇਆ ਹੈ। ਯਾਦ ਰੱਖਿਓ, ਗੁਰੂ ਨਾਨਕ ਸਾਹਿਬ ਜਦੋਂ ਬਾਣੀ ਉਚਾਰਦੇ ਨੇ ਤਾਂ ਆਪ ਇੱਕ ਵਚਨ ਕਹਿੰਦੇ ਨੇ ਕਿ ਭਾਈ ਮਰਦਾਨਿਆਂ ਪ੍ਰਭਾਵ ਵਜਾ ਬਾਣੀ ਆਈ ਹੈ। ਜੋ ਗੁਰੂ ਨਾਨਕ ਦੇ ਪਵਿੱਤਰ ਮੁੱਖ ਵਿੱਚੋਂ ਨਿਕਲਦਾ ਹੈ ਉਹ ਬਾਣੀ ਹੈ, ਔਰ ਉਸ ਬਾਣੀ ਦਾ ਕੀਰਤਨ ਗੁਰੂ ਨਾਨਕ ਗਾਉਂਦਾ ਹੈ। ਆਪ ਭਾਈ ਮਰਦਾਨਾ ਰਬਾਬ ਵਜਾਉਂਦਾ ਹੈ, ਗੁਰੂ ਨਾਨਕ ਸਾਹਿਬ ਕੀਰਤਨ ਗਾਉਂਦੇ ਨੇ। ਔਰ ਐਸੇ ਬਚਨ ਬਾਣੀ 'ਚ ਵੀ ਆਏ, ਸਾਡੇ ਲਈ ਉਪਦੇਸ਼ ਕੀਤਾ ਕਿ ਕਰੋ ਬੇਨਤੀ ਠਾਕੁਰ ਆਪਣੇ ਨਾਨਕ ਇਹ ਸੁੱਖ ਮੰਗੈ, ਜੈ ਕੀਰਤਨ ਤੇਰਾ ਸਾਧੂ ਗਾਵੈ ਤੈ ਮੇਰਾ ਮਨ ਲਾਗੈ। ਆਪਣੇ ਮਾਲਕ ਅੱਗੇ, ਸਤਿਗੁਰੂ ਅੱਗੇ ਬੇਨਤੀ ਕਰੋ ਕਿ ਮੈਂ ਤੇਰੇ ਕੋਲੋਂ ਇਹ ਸੁੱਖ ਚਾਹੁੰਦਾ ਹਾਂ ਜਿੱਥੇ ਕੋਈ ਤੇਰਾ ਪਿਆਰਾ ਤੇਰਾ ਕੀਰਤਨ ਗਾਏ, ਤੇਰੀ ਕੀਰਤੀ ਕਰੇ, ਤੇਰਾ ਜਸ ਕਰੇ, ਉੱਥੇ ਮੇਰਾ ਮਨ ਲੱਗ ਜਾਏ, ਮੈਂ ਇਹ ਤੇਰੇ ਤੋਂ ਮੰਗ ਕਰਦਾ ਹਾਂ। ਹੁਣ ਕੀਰਤਨ ਨਿਰਮੁਲਕ ਹੀਰਾ ਹੈ, ਪਰ ਮੁੱਲ ਪਾਉਣ ਵਾਲੇ ਅਸੀਂ ਕਿੰਨੇ ਕਹਾਂ। ਬਾਣੀ ਉੱਚੇ ਮੰਡਲਾਂ 'ਚ ਆਈ ਹੈ, ਜਦੋਂ ਤੁਸੀਂ ਇਸ ਨਾਲ ਜੁੜਦੇ ਹੋ ਇਹ ਤੁਹਾਡੀ ਸੁਰਤ ਨੂੰ ਉੱਚੇ ਦੇਸ਼ ਵਿੱਚ ਲੈ ਜਾਂਦੀ ਹੈ। ਜਿਵੇਂ ਹੁਮਾ ਪੰਖੀ ਦੇ ਖੰਭ, ਹੁਮਾ ਪੰਖੀ ਹੁੰਦਾ ਉਹਨੂੰ ਹਮਾਯੂ ਪੰਖੀ ਵੀ ਕਹਿੰਦੇ, ਉਹ ਹਵਾ ਵਿੱਚ ਉੱਡਦਾ, ਹਵਾ ਵਿੱਚ ਹੀ ਅੰਡੇ ਦਿੰਦਾ, ਹਵਾ ਵਿੱਚ ਹੀ ਉਹਦੇ ਬੱਚੇ ਨਿਕਲਦੇ ਨੇ। ਬੜੀਆਂ ਉੱਚੀਆਂ ਉਡਾਰੀਆਂ ਨੇ ਉਸਦੀਆਂ। ਇਤਿਹਾਸ ਵਿੱਚ ਐਸਾ ਜ਼ਿਕਰ ਆਉਂਦਾ ਕਿ ਹਮਾਯੂ ਪੰਖੀ ਦੇ ਖੰਭ ਇੱਕ ਵਾਰੀ ਨਾਰਦ ਜੀ ਨੇ ਲਿਆ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਭੇਟਾ ਕੀਤੇ। ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਇਹਨੂੰ ਵਾਈ ਖੰਭਾਂ ਨੂੰ ਤਰਖਾਣ ਕੋਲ ਲੈ ਜਾਓ, ਆਹ ਤੀਰ ਦੀਆਂ ਮੁੱਖੀਆਂ ਲੈ ਜਾਓ, ਇਹ ਤੀਰ ਜਿਹੜੇ ਨੇ ਇਹਨਾਂ ਨੂੰ ਇਹਨਾਂ ਦੇ ਵਿੱਚ ਜੜਵਾ ਲਿਓ। ਉਹ ਸਿੱਖ ਲੈ ਗਏ, ਉਹਨਾਂ ਨੇ ਉਹਨਾਂ ਦੇ ਵਿੱਚ ਖੰਭਾਂ ਦੇ ਉਹ ਮੁੱਖੀਆਂ ਜੜਵਾ ਲਈਆਂ। ਗੁਰੂ ਸਾਹਿਬ ਕਹਿਣ ਲੱਗੇ ਸਿੱਖੋ ਸਾਰੇ ਲਾਈਨ ਬਣਾ ਕੇ ਖੜੋ ਦੂਰ ਤੱਕ, ਅਸੀਂ ਇਹ ਤੀਰ ਚਲਾਉਣਾ ਹੈ, ਇਹਨੂੰ ਲੱਭ ਕੇ ਲਿਆਇਓ। ਕਹਿਣ ਲੱਗੇ ਜੀ ਸਤਵਚਨ। ਹੁਣ ਸਾਰੇ ਸਿੱਖ ਲਾਈਨ ਬਣਾ ਕੇ ਦੂਰ ਤੱਕ ਖੜੇ ਹੋ ਗਏ ਅਤੇ ਗੁਰੂ ਸਾਹਿਬ ਨੇ ਅਸਮਾਨ ਸਿਰ ਕਰਕੇ ਤੀਰ ਛੱਡਿਆ। ਹੁਣ ਤੀਰ ਥੋੜ੍ਹੀ ਦੂਰ ਤੱਕ ਜਾਂਦਾ ਦਿਸਿਆ, ਮੁੜ ਕੇ ਉਹਨੂੰ ਲੱਭਿਆ ਨਹੀਂ। ਦੂਰ ਤੱਕ ਖੜੇ ਸਨ, ਇੱਧਰੋਂ ਨੂੰ ਦੇਖਿਆ ਫਲਾਣੇ ਦਾ ਡਿੱਗਿਆ ਹੋਏਗਾ, ਫਲਾਣੇ ਦਾ ਡਿੱਗਿਆ ਹੋਏਗਾ, ਚਲੇ ਗਏ ਸੇਧ ਲੈ ਕੇ, ਕਿਤੋਂ ਤੀਰ ਨਾ ਮਿਲਿਆ। ਇੱਕ ਇੱਕ ਕਰਕੇ ਸਾਰੇ ਚਲਾ ਦਿੱਤੇ, ਕੋਈ ਪ੍ਰਾਪਤ ਨਾ ਹੋਇਆ। ਸਿੱਖ ਥੱਕੇ ਟੁੱਟੇ ਸ਼ਾਮਾਂ ਨੂੰ ਵਾਪਸ ਆ ਗਏ, ਕਿਉਂ ਭਾਈ ਤੀਰ ਲੱਭ ਲਿਆ ਹੈ? ਮਹਾਰਾਜ ਲੱਭਿਆ ਹੀ ਨਹੀਂ, ਕੋਈ ਨਹੀਂ ਲੱਭਿਆ, ਤੁਸੀਂ ਪੰਜ ਚਲਾਏ ਨੇ, ਕੋਈ ਨਹੀਂ ਲੱਭਿਆ। ਮਹਾਰਾਜ ਕਹਿਣ ਲੱਗੇ ਉਹ ਲੱਭਣਾ ਵੀ ਨਹੀਂ ਸੀ। ਕਹਿਣ ਲੱਗੇ ਸਤਿਗੁਰੂ ਸਾਹਿਬ ਕਿੱਥੇ ਚਲੇ ਗਏ? ਗੁਰੂ ਸਾਹਿਬ ਕਹਿਣ ਲੱਗੇ ਉਹਨਾਂ ਤੀਰਾਂ ਵਿੱਚ ਜਿਹੜੇ ਤੁਸੀਂ ਖੰਭ ਜੜੇ ਸਨ ਉਹ ਹਮਾਇਉਂ ਪੰਖੀ ਦੇ ਨੇ, ਉਹ ਆਕਾਸ਼ ਵਿੱਚ ਰਹਿੰਦਾ ਹੈ। ਉਹ ਤੀਰਾਂ ਦੀਆਂ ਮੁੱਖੀਆਂ ਨੂੰ ਉੱਥੇ ਲੈ ਗਿਆ ਜਿੱਥੋਂ ਉਹ ਖੰਭ ਆਏ ਸਨ। ਕੀਰਤਨ ਤੁਹਾਡੀ ਸੁਰਤ ਨੂੰ ਉੱਥੇ ਲੈ ਜਾਏਗਾ ਜਿੱਥੋਂ ਬਾਣੀ ਆਈ ਹੈ। ਪਰ ਸੁਰਤ ਕਰਕੇ ਜੇ ਜੁੜੋਗੇ ਕੀਰਤਨ ਨਾਲ ਬਾਣੀ ਨਾਲ ਤਾਂ ਹੀ ਜਾ ਪਾਓਗੇ ਭਾਈ, ਗੱਲਾਂ ਨਾਲ ਤਾਂ ਜਾ ਨਹੀਂ ਪਾਉਣਾ। ਗਲੀ ਕਿਸ਼ਤ ਨਾ ਜਾਈਏ, ਛੁੱਟੇ ਸੱਚ ਕਮਾਹੇ, ਮਾਰਨ ਪਾਹੇ ਹਰਾਮ ਨਾ ਹੋਏ ਹਲਾਲ ਨਾ ਜਾਏ, ਨਾਨਕ ਗੱਲੀ ਕੂੜੇ ਕੂੜੋ ਪੱਲੇ ਪਾਏ। ਝੂਠੀਆਂ ਗੱਲਾਂ ਨਾਲ ਤਾਂ ਝੂਠੀ ਪੱਲੇ ਪਏਗਾ, ਰੱਬ ਦੀ ਪ੍ਰਾਪਤੀ ਨਹੀਂ ਹੋਣੀ, ਸਵਰਗ ਨਹੀਂ ਮਿਲਣਾ ਝੂਠੀਆਂ ਗੱਲਾਂ ਨਾਲ। ਉਹ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਮਾਣਿਕ ਐਸਾ ਦੱਸਦੇ ਨੇ ਕਿ ਕੀਰਤਨ ਸੁਰਤ ਨੂੰ ਉੱਚਿਆ ਲੈ ਜਾਂਦਾ। ਯਾਦ ਰੱਖਿਓ, ਅੱਜ ਵੀ ਤੁਸੀਂ ਹਜ਼ਾਰਾਂ ਸਾਲ ਪਹਿਲਾਂ ਹੋਇਆ ਮਹਾਂਭਾਰਤ ਦਾ ਯੁੱਧ ਇਹਨਾਂ ਅੱਖਾਂ ਨਾਲ ਵੇਖ ਸਕਦੇ ਹੋ। ਪਰ ਕਿਵੇਂ ਵੇਖੋਗੇ? ਜਦੋਂ ਤੁਸੀਂ ਸੁਰਤ ਦੇ ਘੋੜੇ 'ਤੇ ਸਵਾਰ ਹੋ ਕੇ ਪਿੱਛੇ ਵੱਲ ਚਲੇ ਜਾਓਗੇ, ਤੁਹਾਡੀ ਸੁਰਤ ਇੰਨਾ ਉੱਚਾ ਉੱਡਣ ਵਿੱਚ ਪ੍ਰਪੱਖ ਹੋ ਜਾਏਗੀ ਕਿ ਉਹ ਹਜ਼ਾਰਾਂ ਸਾਲ ਪਿੱਛੇ ਜਾ ਸਕਦੀ ਹੈ, ਅਤੇ ਫਿਰ ਤੁਸੀਂ ਕ੍ਰਿਸ਼ਨ ਜੀ ਨੂੰ, ਅਰਜੁਨ ਨੂੰ ਉਪਦੇਸ਼ ਦਿੰਦਿਆਂ ਵੀ ਸੁਣ ਸਕੋਗੇ। ਕਿਉਂਕਿ ਪਿੱਛੇ ਜਾਣਾ ਪਏਗਾ, ਮੀਨ ਕੀ ਚੱਪਲ ਸਨ ਜੁਗਤ ਮਨ ਰਾਖੀ ਹੈ, ਉੱਡਾ ਨਾ ਹੰਸ ਨਾ ਕੰਧ ਸੀਜ ਹੈ। ਆਪਣੀ ਸੁਰਤ ਨੂੰ ਮੋੜ ਕੇ ਪਿੱਛੇ ਵੱਲ ਜਾਣਾ, ਤਾਂ ਹੀ ਤੁਸੀਂ ਗੰਗਾ ਪਹੁੰਚ ਸਕੋਗੇ। ਸਹੀ ਗੰਗਾ ਜਿਹੜੀ ਹੈ, ਗੰਗਾ ਕਿੱਥੇ? ਗੰਗੋਤਰੀ ਜਿੱਥੋਂ ਗੰਗਾ ਨਿਕਲਦੀ, ਅੱਗੇ ਆ ਕੇ ਤਾਂ ਗੰਗਾ 'ਚ ਸੈਂਕੜੇ ਨਦੀਆਂ ਪੈਂਦੀਆਂ, ਗੰਦੇ ਨਾਲੇ ਪੈ ਜਾਂਦੇ, ਗੰਗਾ ਗੰਗਾ ਨਹੀਂ ਰਹਿੰਦੀ। ਅੱਜ ਵੀ ਤੁਸੀਂ ਕੀਰਤਨ ਦੁਆਰਾ ਆਪਣੀ ਸੁਰਤ ਨੂੰ ਉੱਚੇ ਮੰਡਲਾਂ 'ਚ ਲਿਜਾ ਕੇ ਤੁਹਾਨੂੰ ਆਗਮ ਨਿਗਮ ਦੀ ਸੋਝੀ ਹੋ ਸਕਦੀ ਹੈ। ਇਨ ਮਨ ਲੈ ਜੋ ਉਨ ਮਨ ਰਹੇ, ਤੋ ਤਿੰਨ ਲੋਕ ਕੀ ਬਾਤੇ ਕਹੇ। ਆਪਣੇ ਮਨ ਦੀ ਦਸ਼ਾ ਬਦਲਣੀ ਹੈ। ਹੁਣ ਤੁਹਾਡੇ ਮਨ ਦੀ ਦਸ਼ਾ ਹੈ ਇਨ ਮਨੀ। ਇਨ ਮਨੀ ਦਾ ਅਰਥ ਹੈ ਤੁਹਾਡਾ ਮਨ ਇੱਥੇ ਹੀ ਹੈ, ਸੰਸਾਰ 'ਤੇ ਹੀ ਹੈ, ਸੰਸਾਰ ਨਾਲ ਜੁੜਿਆ ਹੋਇਆ। ਹੁਣ ਮਨ ਦੀ ਦਸ਼ਾ ਨੂੰ ਇਨ ਮਨੀ ਤੋਂ ਉਨ ਮਨੀ ਕਰਨਾ ਹੈ, ਈਸ਼ਵਰ ਵੱਲ ਮੋੜਨਾ ਹੈ। ਪਰ ਜਿਵੇਂ ਠੀਕ ਤੁਸੀਂ ਘਰ ਤੋਂ ਗੁਰਦੁਆਰੇ ਆਏ ਹੋ, ਅਤੇ ਜਦੋਂ ਗੁਰਦੁਆਰੇ ਤੋਂ ਘਰ ਜਾਓਗੇ ਦਸ਼ਾ ਬਦਲ ਜਾਏਗੀ। ਅੱਗੇ ਗੁਰਦੁਆਰੇ ਵੱਲ ਮੁੱਖ ਸੀ, ਫਿਰ ਘਰ ਵੱਲ ਹੋ ਜਾਏਗਾ। ਹੁਣ ਸੰਸਾਰ ਵੱਲ ਮੁੱਖ ਹੈ, ਇਸ ਮੁੱਖ ਨੂੰ ਨਿਰੰਕਾਰ ਵੱਲ ਕਰਨਾ ਹੈ, ਦਸ਼ਾ ਉਨਮਨੀ ਕਰਨੀ ਹੈ। ਜਦੋਂ ਮਨ ਦੀ ਦਸ਼ਾ ਉਨਮਨੀ ਹੋ ਗਈ ਤਾਂ ਯਾਦ ਰੱਖਿਓ, ਇਨ ਮਨ ਲੈ ਜਾਓ ਉਨ ਮਨ ਰਹਿ, ਤੋ ਤਿੰਨ ਲੋਕ ਕੀ ਬਾਤੇ ਕਹਿ। ਫਿਰ ਆਕਾਸ਼ ਲੋਕ, ਪਤਾਲ ਲੋਕ, ਮਾਤ ਲੋਕ, ਇਹਨਾਂ ਤਿੰਨਾਂ ਲੋਕਾਂ ਦੀਆਂ ਗੱਲਾਂ ਕਰ ਸਕਦੇ ਹੋ, ਕਿਉਂਕਿ ਮਨ ਦੀ ਦਸ਼ਾ ਬਦਲ ਗਈ। ਬਾਣੀ ਕੀਰਤਨ ਉੱਥੇ ਲੈ ਗਿਆ ਜਿੱਥੋਂ ਬਾਣੀ ਆਈ ਹੈ। ਸਤਿਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਐਸੇ ਬਚਨ ਕਹਿੰਦੇ ਨੇ ਕਿ ਤੁਸੀਂ ਈਸ਼ਵਰ ਦੇ ਨਾਮ ਨਾਲ ਜੁੜੋ, ਤੇ ਤੁਹਾਡਾ ਇੱਕ ਨਹੀਂ, ਇੱਕ ਕੁਲ ਨਹੀਂ, ਅਨੇਕਾਂ ਕੁਲਾਂ ਤਰ ਜਾਂਦੀਆਂ। ਸਾਧੂ ਦੀ ਸੰਗਤ ਤੋਂ ਬਿਨਾਂ ਨਾਮ ਨਾਲ ਜੁੜਿਆ ਨਹੀਂ ਜਾ ਸਕਦਾ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਆਪ ਪ੍ਰਹਿਲਾਦ ਦਾ ਜੀਵਨ ਪੜ੍ਹਦੇ ਹੋ। ਪ੍ਰਹਿਲਾਦ ਨੇ ਨਾਮ ਜਪਿਆ ਤੇ ਬਾਣੀ ਕਹਿੰਦੀ ਪ੍ਰਹਿਲਾਦ ਜਨਕੇ ਇੱਕੀ ਕੁਲ ਉਧਾਰੇ। ਇਕੱਲਾ ਵਿਅਕਤੀ, ਇਕੱਲਾ ਬੱਚਾ ਇੱਕੀ ਕੁਲਾਂ ਦਾ ਉਧਾਰ ਕਰਕੇ ਲੈ ਗਿਆ। ਪਰ ਉਹ ਕਿਸ ਕਰਕੇ ਉਧਾਰ ਹੋਇਆ? ਨਾਮ ਕਰਕੇ। ਅੱਜ ਵੀ ਤੁਸੀਂ ਇਹ ਗੱਲ ਕਹਿੰਦੇ ਹੋ ਨਾਮ ਵੱਡਾ ਹੈ। ਅੱਜ ਤੁਸੀਂ ਅਰਦਾਸ ਕਰਦੇ ਹੋ ਕਹਿੰਦੇ ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਵੰਡ ਕੇ ਛਕਿਆ, ਉਹਨਾਂ ਦੀ ਕਮਾਈ ਦਾ ਧਿਆਨ ਕਰਕੇ ਕਹੋ ਵਾਹਿਗੁਰੂ। ਕਹਿੰਦੇ ਹੁਣ ਤੁਸੀਂ ਐਂ ਨਹੀਂ ਕਿਹਾ ਜਿਨ੍ਹਾਂ ਨੇ ਬੈਂਕ ਬੈਲੈਂਸ ਕੀਤਾ, ਤਜੋਰੀਆਂ ਭਰੀਆਂ, ਝੂਠ ਬੋਲਿਆ, ਨਿੰਦਾ ਕੀਤੀ, ਉਹਨਾਂ ਦੀ ਕਮਾਈ ਦਾ ਧਿਆਨ ਕਰਕੇ ਵਾਹਿਗੁਰੂ ਕਹੋ। ਕਿਉਂਕਿ ਉਹਨਾਂ ਦੇ ਕਰਮ ਬੁਰੇ ਨੇ, ਉਹ ਸਾਰੇ ਕਰਮ ਸੰਸਾਰ ਨਾਲ ਜੋੜਦੇ ਨੇ। ਈਸ਼ਵਰ ਦਾ ਨਾਮ ਨਿਰੰਕਾਰ ਨਾਲ ਜੋੜਦਾ ਹੈ। ਜਦੋਂ ਕੋਈ ਸਾਧੂ ਦੀ ਸੰਗਤ ਵਿੱਚ ਚਲਿਆ ਜਾਂਦਾ ਹੈ, ਸਾਧੂ ਕਿਰਪਾ ਕਰਦਾ ਹੈ, ਕਿਰਪਾ ਕਰਕੇ ਈਸ਼ਵਰ ਦੇ ਨਾਮ ਨਾਲ ਜੋੜ ਦਿੰਦਾ ਹੈ। ਉਹਨੂੰ ਉਹਦੇ ਜੀਵਨ ਤੋਂ, ਨਾਮ ਤੋਂ, ਬਾਣੀ ਤੋਂ, ਸੇਵਾ ਤੋਂ, ਸਿਮਰਨ ਤੋਂ ਜਾਣੂ ਕਰਾਉਂਦਾ ਹੈ। ਉਹਨੂੰ ਨਾਮ ਦੇ ਗੁਣ ਦੱਸਦਾ ਹੈ, ਉਹਨੂੰ ਨਾਮ ਦੇ ਗੁਣ ਦੱਸ ਦੱਸ ਕੇ ਉਹਦੇ ਅੰਦਰੋਂ ਔਗੁਣ ਕੱਢ ਦਿੰਦਾ ਹੈ। ਬਾਣੀ ਨੇ ਬਚਨ ਕਿਹਾ ਹੈ ਕਿ ਸਤਿਗੁਰ ਵੱਡਾ ਕਣ ਸਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ, ਸਹਿ ਮੇਲੇ ਤਾਂ ਲਦਰੀ ਆਈਆਂ, ਜਾਂ ਤਿਸ ਪਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸਹਿ ਪੁੱਠਾ ਨੌਨਤ ਪਾਈਆਂ। ਉਹ ਬੁਰਿਆਈਆਂ ਨੂੰ ਕੱਢ ਕੇ ਨਾਮ ਨਾਲ ਜੋੜ ਦਿੰਦਾ ਹੈ। ਅਤੇ ਜਦੋਂ ਨਾਮ ਨਾਲ ਜੁੜਦਾ ਹੈ ਤਾਂ ਸਾਰੀਆਂ ਕੁਲਾਂ ਦਾ ਨਿਸਤਾਰਾ ਕਰਕੇ ਲੈ ਜਾਂਦਾ, ਇਹ ਸਿਖਰ 'ਤੇ ਪਹੁੰਚ ਜਾਏ। ਐਸਾ ਨਹੀਂ ਜਿਵੇਂ ਅਸੀਂ ਜੁੜ ਰਹੇ ਹਾਂ, ਇਹ ਸਾਡਾ ਜੁੜਨਾ ਕੋਈ ਜੁੜਨਾ ਨਹੀਂ ਹੈ। ਕਿਉਂਕਿ ਸਾਡਾ ਤਾਂ ਇਹ ਹਿਸਾਬ ਹੈ ਨਾ ਵੀ ਕੰਮ ਪਰੇ ਹਰ ਸਿਮਰੀਆ ਐਸਾ ਸਿਮਰੋ ਲਿਪ, ਕੰਮ ਪਏ ਤਾਂ ਸਿਮਰਦੇ ਸੀ। ਜਦੋਂ ਕੋਈ ਮੁਸੀਬਤ ਆ ਪਈ ਫਿਰ ਨਾਮ ਸਿਮਰ ਲਓ, ਜਦੋਂ ਕਦੇ ਧਨ ਚਲਿਆ ਗਿਆ ਫਿਰ ਨਾਮ ਸਿਮਰ ਲਓ, ਜਦੋਂ ਕੰਮ ਨਾ ਮਿਲਿਆ ਫਿਰ ਨਾਮ ਸਿਮਰ ਲਓ ਕੰਮ ਮਿਲ ਜਾਏ, ਜੇ ਪੁੱਤਰ ਨਹੀਂ ਫਿਰ ਨਾਮ ਸਿਮਰੋ ਪੁੱਤਰ ਹੋ ਜਾਏ, ਜੇ ਘਰ ਵਿੱਚ ਪਦਾਰਥਾਂ ਦੀ ਟੋਟ ਆ ਗਏ ਫਿਰ ਸਿਮਰਨ ਕਰੋ ਪਦਾਰਥ ਆ ਜਾਣ। ਇਸ ਲਈ ਕਰਦੇ ਹੋ ਨਾ। ਬਾਣੀ ਕਹਿੰਦੀ ਇਹ ਗੱਲ ਦਾ ਖਿਆਲ ਰੱਖੋ ਕਿ ਕਿਸ ਲਈ ਕਰ ਰਹੇ ਹੋ, ਕਿਸ ਲਈ ਸਿਮਰਨ ਕਰ ਰਹੇ ਹੋ। ਜੇ ਪੁੱਤਰ ਪ੍ਰਾਪਤੀ ਲਈ ਕੀਤਾ ਹੈ ਉਹਦੇ ਨਾਲ ਮੁਕਤੀ ਨਹੀਂ ਮਿਲੇਗੀ। ਪੁੱਤਰ ਮਿਲ ਜਾਏਗਾ, ਮੁਕਤੀ ਨਹੀਂ ਮਿਲੇਗੀ। ਜੇ ਧਨ ਦੀ ਪ੍ਰਾਪਤੀ ਲਈ ਕੀਤਾ ਹੈ ਤਾਂ ਧਨ ਮਿਲ ਜਾਏਗਾ, ਮੁਕਤੀ ਨਹੀਂ ਮਿਲੇਗੀ। ਜੇ ਸੁੱਖਾਂ ਦੀ ਪ੍ਰਾਪਤੀ ਲਈ ਕੀਤਾ ਹੈ ਤਾਂ ਸੁੱਖ ਮਿਲ ਜਾਣਗੇ, ਮੁਕਤੀ ਨਹੀਂ ਮਿਲੇਗੀ। ਮੁਕਤੀ ਤਾਂ ਮਿਲੇਗੀ ਜਦੋਂ ਸਾਰੀਆਂ ਗੱਲਾਂ ਛੱਡ ਕੇ ਕੇਵਲ ਤੇ ਕੇਵਲ ਮੁਕਤੀ ਲਈ ਕਰੋਗੇ, ਉਦੋਂ ਮੁਕਤੀ ਮਿਲ ਜਾਏਗੀ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ ਵਿੱਚ ਐਸੇ ਬਚਨ ਕਰਦੇ ਨੇ ਕਿ ਸਾਧਕਾ ਸੰਗ ਸਭ ਕੁਲ ਉਧਾਰੈ, ਆਪਣੀਆਂ ਸਾਰੀਆਂ ਕੁਲਾਂ ਦਾ ਉਧਾਰ ਕਰਕੇ ਲੈ ਜਾਂਦਾ ਜਦੋਂ ਇਹ ਸਾਧੂ ਦੀ ਸੰਗਤ ਵਿੱਚ ਜਾ ਕੇ ਨਾਮ ਜਪਦਾ ਹੈ।
ਸਾਧ ਸੰਗ ਸਾਜਨ ਮੀਤ ਕੁਟੰਬ ਨਿਤ ਤਾਰਾ,
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧੂ ਦੀ ਸੰਗਤ ਵਿੱਚ ਜਾ ਕੇ ਸਾਜਨ, ਸੱਜਣ ਪਿਆਰ ਕਰਨ ਵਾਲੇ ਮਿੱਤਰ ਅਤੇ ਸਾਰਾ ਕੁਟੰਬ, ਪੁੱਤਰ ਧੀਆਂ, ਚਾਏ ਤਾਏ ਚਾਚੇ, ਸਭ ਸਾਰੇ ਕੁਟੰਬ ਨੂੰ ਤਾਰ ਕੇ ਲੈ ਜਾਂਦਾ। ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰਾ, ਜ਼ਰੂਰ ਹੀ ਇਹਨਾਂ ਦਾ ਉਧਾਰ ਕਰ ਦਿੰਦਾ, ਇਹਨਾਂ ਨੂੰ ਤਾਰ ਕੇ ਲੈ ਜਾਂਦਾ ਸਿਮਰਨ ਕਰਨ ਨਾਲ। ਗੁਰੂ ਪਾਤਸ਼ਾਹ ਕਹਿੰਦੇ ਨੇ ਸਾਧੂ ਦੀ ਸੰਗਤ ਵਿੱਚ ਜਾ ਕੇ ਸਿਮਰਨ ਕਰਨ ਨਾਲ ਸਾਧੂ ਦੀ ਸੰਗਤ ਦਾ ਇਹ ਫਲ ਮਿਲਦਾ ਹੈ ਕਿ ਆਪਣੇ ਸੱਜਣਾ ਮਿੱਤਰਾਂ ਦਾ ਉਧਾਰ ਕਰ ਲੈਂਦਾ ਹੈ।
ਸਾਧੂ ਕੈ ਸੰਗ ਸੋ ਧਨ ਪਾਇਆ,
ਅੱਜ ਸਾਨੂੰ ਇੱਕ ਐਸਾ ਧਨ ਹੈ ਜਿਹਦਾ ਸਾਨੂੰ ਗਿਆਨ ਨਹੀਂ, ਪਏ ਪੈਸਿਆਂ ਦਾ ਗਿਆਨ ਤਾਂ ਹੈ, ਨੋਟ ਕਰੰਸੀ ਨੋਟਾਂ ਦਾ, ਹੀਰੇ ਜਵਾਹਰਾਤਾਂ ਦਾ, ਸੋਨੇ ਦਾ, ਚਾਂਦੀ ਦਾ, ਇਹ ਗਿਆਨ ਤਾਂ ਹੈ, ਪਰ ਨਾਮ ਰੂਪੀ ਧਨ ਦਾ ਸਾਨੂੰ ਕੋਈ ਗਿਆਨ ਨਹੀਂ ਹੈ। ਇਸ ਕਰਕੇ ਅਸੀਂ ਨਾਮ ਰੂਪੀ ਧਨ ਨਾਲ ਜੁੜਦੇ ਨੇ। ਨਾਮ ਧਨ ਜਿਸ ਜਾਣ ਕੇ ਪੱਲੇ ਪਿਆ ਰਹੇ ਹੋ ਸਹੀ ਪੂਰੇ ਸਾਹ, ਅਸਲ ਸ਼ਾਹੂਕਾਰ ਨੇ ਜਿਨ੍ਹਾਂ ਦੇ ਕੋਲ ਨਾਮ ਰੂਪੀ ਧਨ ਹੈ। ਨਾਮ ਧਨ ਈਸ਼ਵਰ ਸਾਰਿਆਂ ਨੂੰ ਦਿੰਦਾ ਵੀ ਨਹੀਂ, ਇਹ ਵੀ ਖਿਆਲ ਕਰਿਓ। ਉਹ ਸਾਰਿਆਂ ਨੂੰ ਨਾਮ ਨਹੀਂ ਦਿੰਦਾ। ਧੰਨ ਗੁਰੂ ਪਾਤਸ਼ਾਹ ਕਹਿੰਦੇ, ਹਰ ਕਾ ਨਾਮ ਸੋਈ ਜਨ ਲੇ, ਕਰ ਕਿਰਪਾ ਨਾਨਕ ਜਿਸ ਦੇ। ਜਿਹਦੇ 'ਤੇ ਉਹ ਦਇਆ ਕਰਦਾ ਹੈ ਉਹਨੂੰ ਫਿਰ ਨਾਮ ਦੀ ਬਖਸ਼ਿਸ਼ ਕਰ ਦਿੰਦਾ ਹੈ। ਜਦੋਂ ਨਾਮ ਸਿਮਰਦਾ ਹੈ ਤੇ ਬਾਣੀ ਕਹਿੰਦੀ, ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇ ਮਹਤਾਜੇ, ਪ੍ਰਭ ਕੋ ਸਿਮਰੈ ਸੇ ਸਰਵ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਵਿਨਾਸ਼ੀ, ਸਿਮਰਨ ਤੇ ਲਾਗੇ ਜਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਜਦੋਂ ਇਹ ਸਿਮਰਨ ਕਰਦਾ ਹੈ ਸਾਧੂ ਦੀ ਸੰਗਤ ਵਿੱਚ ਜਾ ਕੇ, ਤੇ ਫਿਰ ਇਹਨੂੰ ਨਾਮ ਰੂਪੀ ਧਨ ਮਿਲ ਜਾਂਦਾ ਹੈ। ਇਸ ਧਨ ਨਾਲ ਤਾਂ ਥੋੜ੍ਹਿਆਂ ਨੂੰ ਖਵਾ ਸਕਦੇ ਹੋ ਨਾ ਤੁਸੀਂ, ਆਪਣੇ ਪਰਿਵਾਰ ਨੂੰ ਮਸਾਂ ਪਾਲਦੇ ਹੋ। ਪਰ ਜਿਸ ਪਾਸ ਨਾਮ ਰੂਪੀ ਧਨ ਹੈ, ਬਾਣੀ ਨੇ ਬਚਨ ਕਿਹਾ, ਜੋ ਮਨ ਚਿੱਤ ਇੱਕ ਅਰਾਧ ਦੇ, ਤਿੰਨ ਕੀ ਬਰਕਤ ਖਾਏ ਅਸੰਖ ਕਰੋੜੇ। ਕਰੋੜਾਂ ਲੋਕ ਉਹਨਾਂ ਦੀ ਬਰਕਤ ਨੂੰ ਖਾਂਦੇ ਨੇ ਜਿਹੜੇ ਮਨ ਚਿੱਤ ਕਰਕੇ ਇੱਕ ਈਸ਼ਵਰ ਦੇ ਨਾਮ ਨੂੰ ਜਪਦੇ ਨੇ, ਉਹਨਾਂ ਨੂੰ ਨਾਮ ਰੂਪੀ ਧਨ ਪ੍ਰਾਪਤ ਹੋ ਜਾਂਦਾ ਹੈ। ਯਾਦ ਰੱਖਿਓ, ਉਸ ਧਨ ਦੀ ਕਦੇ ਤੋਟ ਨਹੀਂ ਆਉਂਦੀ। ਬਾਣੀ ਕਹਿੰਦੇ, ਹਰ ਧਨ ਕਿ ਕਦੇ ਤੋਟ ਨਾ ਆਵੇ, ਹਰ ਧਨ ਕਹੋ ਉਹ ਚੱਕਾ ਨਾ ਲਗਾਈ, ਜਮ ਜਗਾਤੀ ਦੰਡ ਨਾ ਲਗਾਈ, ਉਹਨੂੰ ਜਮ ਜਗਾਤੀ ਨਹੀਂ ਲਿਜਾਂਦੇ। ਹਰ ਧਨ ਕਹੋ ਉਹ ਚੱਕਾ ਨੇੜੇ ਨਾ ਆਵੇ, ਜਮ ਜਗਾਤੀ ਦੰਡ ਨਾ ਲਗਾਈ, ਚੋਰ ਨਹੀਂ ਲਿਜਾ ਸਕਦਾ ਉਹਨੂੰ। ਮਾਨਕ ਮੋਤੀ ਨਾਮ ਪ੍ਰਭ ਉਹਨੂੰ ਲੱਗਾ ਨਾ ਹੀ ਸਨ, ਉਹ ਚੋਰੀ ਨਹੀਂ ਹੋ ਸਕਦਾ। ਫਿਰ ਐਸਾ ਨਹੀਂ, ਇਹ ਧਨ ਤੁਹਾਡੇ ਕੋਲ ਹੈ, ਜੇ ਕਿਤੇ ਜੇਬ ਕੱਟੀ ਜਾਏ ਤਾਂ ਖਤਮ। ਪਰ ਨਾਮ ਰੂਪੀ ਧਨ ਕਦੇ ਜੇਬ ਨਹੀਂ ਕੱਟੀ ਜਾਂਦੀ, ਜਿਹੜੇ ਮੁਲਕ ਮਰਜ਼ੀ ਚਲੇ ਜਾਓ ਤੁਹਾਡੀ ਜੇਬ ਨਹੀਂ ਕੱਟੀ ਜਾਂਦੀ। ਜਿੱਥੇ ਖੇਤ ਸਰੀਰ ਜੋ ਬੀਜਿਆ ਸੋ ਅੰਤ ਖਲੋਆ ਆਏ, ਅੰਤ ਨੂੰ ਵੀ ਨਾਮ ਤੁਹਾਡੀ ਸਹਾਇਤਾ ਕਰਦਾ ਹੈ। ਜਿੱਥੇ ਜਿੱਥੇ ਜਾਂਦੇ ਹੋ ਨਾਮ ਤੁਹਾਡੇ ਨਾਲ ਰਹਿੰਦਾ ਹੈ, ਐਸਾ ਧਨ ਹੈ। ਧੰਨ ਗੁਰੂ ਪਾਤਸ਼ਾਹ ਜੀ ਪਾਵਨ ਬਾਣੀ 'ਚ ਕਹਿੰਦੇ, ਇਹ ਸਾਧੂ ਦੀ ਸੰਗਤ ਵਿੱਚੋਂ ਪ੍ਰਾਪਤ ਹੁੰਦਾ। ਸਾਧੂ ਕਹਿ ਸੰਗ ਸੋ ਧਨ ਪਾਵੈ, ਉਹ ਕਿਹੜਾ ਧਨ ਹੈ? ਅਗਲੀ ਪੰਕਤੀ 'ਚ ਦੱਸਦੇ ਹਨ,
ਜਿਸ ਧਨ ਤੇ ਸਭ ਕੋ ਵਰਸਾਵੈ।
ਜਿਸ ਨਾਮ ਰੂਪੀ ਧਨ ਤੋਂ ਸਾਰੇ ਵਰਸਾਉਂਦੇ ਨੇ, ਜਿਸ ਨਾਮ ਰੂਪੀ ਧਨ ਨੂੰ ਖਾ ਲੈਣ ਕਰਕੇ ਕੋਈ ਭੁੱਖਾ ਨਹੀਂ ਮਰਦਾ, ਜਿਸ ਨਾਮ ਰੂਪੀ ਧਨ ਨੂੰ ਲੈਣ ਕਰਕੇ ਕੋਈ ਐਸਾ ਨਹੀਂ ਕਿ ਕਿਸੇ ਦਾ ਧਨ ਨਾ ਕੱਢਿਆ ਜਾਏ। ਆ ਤੁਸੀਂ ਦੇਖਦੇ ਹੋ ਬੜੇ ਬੜੇ ਸਥਾਨਾਂ 'ਤੇ, ਸਾਧੂਆਂ ਨੇ ਚਲੇ ਜਾਓ, ਪਰ ਉਹ ਸਰਦੀਆਂ ਦੇ ਦਿਨਾਂ 'ਚ ਲੱਖਾਂ ਰੁਪਏ ਦੇ ਕੰਬਲ ਵੜ ਛੱਡਦੇ ਨੇ। ਉੱਥੋਂ ਸਭ ਕੋਈ ਵਰਸਾਉਂਦਾ ਹੈ, ਭੋਜਨ ਕਰਨ ਲਈ ਲੰਗਰ ਚੱਲਦੇ ਨੇ। ਕੋਈ ਆ ਗਿਆ ਭੁੱਖਾ, ਉਹਨੂੰ ਭੋਜਨ ਮਿਲ ਗਿਆ, ਕੋਈ ਨੰਗਾ ਆ ਗਿਆ ਉਹਨੂੰ ਕੱਪੜਾ ਮਿਲ ਗਿਆ, ਕੋਈ ਰੋਗੀ ਆ ਗਿਆ ਉਹਨੂੰ ਦਵਾ ਮਿਲ ਗਈ, ਕੋਈ ਨਥਾਵਾਂ ਆ ਗਿਆ ਉਹਨੂੰ ਰਹਿਣ ਦੀ ਜਗ੍ਹਾ ਮਿਲ ਗਈ। ਤਾਂ ਸਭ ਕੁਝ ਨਾਮ ਧਨ ਕਰਕੇ ਹੈ। ਜਿਸ ਧਨ 'ਤੇ ਸਭ ਕੋ ਭਰੋਸਾ ਹੈ, ਕੋਈ ਵੀ ਆ ਜਾਏ ਉਹ ਖਾਲੀ ਨਹੀਂ ਜਾਂਦਾ। ਗੁਰੂ ਨਾਨਕ ਦਾ ਦਰ ਐਸਾ ਹੈ, ਜਦੋਂ ਕੋਈ ਨਾਮ ਜਪਦਾ ਹੈ, ਨਾਮ ਜਪਣ ਵਾਲੇ ਕੋਲ ਕੋਈ ਆ ਜਾਏ ਖਾਲੀ ਨਹੀਂ ਜਾਂਦਾ। ਧੰਨ ਗੁਰੂ ਨਾਨਕ ਦੇਵ ਸਾਹਿਬ ਦਾ ਇੱਕ ਸਿੱਖ ਹੈ ਭਾਈ ਸਿੰਹਾਂ, ਅਤੇ ਭਾਈ ਸਿੰਹਾਂ ਯਾਦ ਰੱਖਿਓ, ਇਹ ਘਟਨਾ ਜਿਹੜੀ ਹੈ ਨਾ, ਗੁਰੂ ਅੰਗਦ ਦੇਵ ਸਾਹਿਬ ਦਾ ਜਿਹੜਾ ਜਨਮ ਹੈ, ਉਹ ਮੁਕਤਸਰ ਦੇ ਲਾਗੇ ਇੱਕ ਛੋਟਾ ਜਿਹਾ ਪਿੰਡ ਹੈ ਸਰਾਏ ਨਾਗਾ। ਪੁਰਾਣੇ ਸਮੇਂ ਵਿੱਚ ਉਹਨੂੰ ਮੱਤੇ ਦੀ ਸਰਾਂ ਕਹਿੰਦੇ ਸਨ। ਉਹ ਸਰਾਏ ਨਾਗਾ ਵਿੱਚ ਗੁਰੂ ਅੰਗਦ ਦੇਵ ਸਾਹਿਬ ਦਾ ਜਨਮ ਹੋਇਆ ਹੈ। ਪਰ ਉਹਨਾਂ ਦਾ ਜਿਹੜਾ ਪਹਿਲਾ ਨਾਮ ਸੀ ਉਹ ਸੀ ਲਹਿਣਾ, ਅਤੇ ਭਾਈ ਲਹਿਣਾ ਦੁਕਾਨ ਕਰਦੇ ਹੁੰਦੇ ਸਨ, ਅਤੇ ਨਾਲ ਨਾਲ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਹਰ ਸਾਲ ਸਾਧ ਸੰਗੀ ਨੂੰ ਨਾਲ ਲੈ ਕੇ ਦੁਕਾਨ ਕਰਦੇ ਸਨ। ਅਤੇ ਦੁਕਾਨ 'ਤੇ ਅੱਜ ਇੱਕ ਵਿਅਕਤੀ ਆਇਆ, ਉਹਦੇ ਕੋਲ ਤਿੰਨ ਪੈਸੇ ਨੇ। ਉਹਨੇ ਕਿਹਾ, ਭਾਈ ਲੈਣਾ, ਤਿੰਨ ਦਿਨਾਂ ਦਾ ਮੇਰਾ ਪਰਿਵਾਰ ਭੁੱਖਾ ਹੈ, ਦੋ ਦਿਨ ਪਿਛਲੇ ਬਰਸਾਤ ਪੈਂਦੀ ਰਹੀ, ਮੈਂ ਕੰਮ 'ਤੇ ਨਹੀਂ ਜਾ ਸਕਿਆ, ਮੈਂ ਲੋਕਾਂ ਦੀਆਂ ਪੰਡਾਂ ਢੋ ਕੇ ਸਿਰ 'ਤੇ ਇਹ ਤਿੰਨ ਪੈਸੇ ਕਮਾ ਕੇ ਲਿਆਉਂਦਾ ਹਾਂ, ਦੋ ਦਿਨ ਪਿਛਲੇ ਮੈਂ ਕੰਮ 'ਤੇ ਨਹੀਂ ਜਾ ਸਕਿਆ, ਅੱਜ ਮੈਂ ਸਵੇਰ ਦਾ ਕੰਮ 'ਤੇ ਗਿਆ ਹਾਂ, ਘਰ ਵਿੱਚ ਮੇਰਾ ਇੱਕ ਬੱਚਾ ਹੈ, ਇੱਕ ਮੇਰੀ ਔਰਤ ਹੈ, ਪਰਿਵਾਰ ਮੇਰਾ ਭੁੱਖਾ ਹੈ, ਇਹ ਤਿੰਨ ਪੈਸੇ ਲੈ ਲੈ ਤੇ ਮੈਨੂੰ ਸਿੱਧਾ ਦੇ ਦੇ, ਮੈਂ ਜਾ ਕੇ ਖਾ ਕੇ ਖਾ ਲਵਾਂ। ਹੁਣ ਉਹ ਪੈਸੇ ਭਾਈ ਲੈਣੇ ਨੇ, ਤਿੰਨ ਲੈ ਲਏ। ਲੈ ਕੇ ਉਹ ਪੈਸੇ ਤੇ ਉਹਨਾਂ ਦਾ ਜਿੰਨਾ ਸਿੱਧਾ ਆਉਂਦਾ ਸੀ ਉਹਨਾਂ ਦਿੱਤਾ, ਤੇ ਆਪਣੇ ਵੱਲੋਂ ਦਇਆ ਕਰਕੇ ਉਸ ਵਿਅਕਤੀ ਤੇ ਭਾਈ ਸਿੰਘ ਤੇ ਦੋ ਬੁੱਕ ਭਰ ਕੇ ਆਟੇ ਦੇ ਉਹਦੀ ਝੋਲੀ ਚ ਹੋਰ ਪਾਤੇ। ਹੁਣ ਉਹ ਭਾਈ ਸਿੰਘ ਪੁੱਛਦਾ, ਭਾਈ ਲੈਣਾ ਇਹ ਤਿੰਨ ਪੈਸਿਆਂ ਦਾ ਸਿੱਧਾ ਦਾਲ ਲੂਣ ਮਿਰਚ ਮਸਾਲਾ ਸਭ ਮੈਨੂੰ ਦਿੱਤਾ ਤੂੰ, ਆ ਜਿਹੜੇ ਆਟੇ ਦੇ ਦੋ ਬੁੱਕ ਬਾਅਦ ਚ ਪਾਏ ਨੀ, ਇਹ ਕਿਸ ਗੱਲ ਤੋਂ ਪਾਏ ਭਾਈ? ਕਹਿਣ ਲੱਗਾ, ਪਿਆਰਿਆ ਮੈਨੂੰ ਤੇਰੀ ਗੱਲ ਸੁਣ ਕੇ ਤੇਰੇ ਤੇ ਦਇਆ ਆ ਗਈ, ਇਹ ਦੋ ਬੁੱਕ ਮੈਂ ਆਪਣੇ ਵੱਲੋਂ ਤੇਰੇ ਤੇ ਦਇਆ ਕਰਕੇ ਪਾਏ ਨੇ, ਕਿ ਤੂੰ ਲੈ ਜਾ, ਤੂੰ ਵੀ ਖਾ, ਆਪਣੀ ਔਰਤ ਨੂੰ ਖਵਾ, ਆਪਣੇ ਬੱਚੇ ਨੂੰ ਦੇ। ਤੇ ਭਾਈ ਸਿੰਘ ਕਹਿਣ ਲੱਗਿਆ, ਨਹੀਂ ਮੈਂ ਨਹੀਂ ਲਿਜਾਵਾਂਗਾ, ਇਹ ਆਪਣਾ ਦੋ ਬੁੱਕ ਆਟਾ ਵਾਪਸ ਕੱਢ ਲਏ, ਕਿਉਂਕਿ ਮੈਨੂੰ ਪੂਰਾ ਗੁਰੂ ਮਿਲਿਆ ਹੈ, ਮੇਰੇ ਪੂਰੇ ਗੁਰੂ ਨੇ ਮੇਰੇ ਤੇ ਦਇਆ ਕਰਕੇ ਮੈਨੂੰ ਐਸਾ ਉਪਦੇਸ਼ ਦੇ ਕੇ ਬਚਨ ਕਹੇ ਨੇ ਕਿ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਨਦਾਰ ਨਾ ਖਾਏ। ਮੈਂ ਕਮਾ ਸਕਦਾ ਹਾਂ, ਮੈਂ ਕਮਾ ਕੇ ਲੈ ਕੇ ਆਇਆ ਹਾਂ, ਮੈਂ ਪਰਾਇਆ ਹੱਕ ਨਹੀਂ ਲੈਣਾ, ਇਸ ਕਰਕੇ ਇਹ ਦੋ ਬੁੱਕ ਆਟੇ ਦੇ ਤੂੰ ਵਾਪਸ ਕਰ ਲੈ। ਉਹਨੇ ਦੋ ਬੁੱਕ ਆਟੇ ਦੇ ਕਢਾ ਦਿੱਤੇ, ਬਾਕੀ ਦਾ ਸਿੱਧਾ ਲੈ ਕੇ ਘਰ ਆ ਗਿਆ। ਦਾਲ ਰੱਖ ਦਿੱਤੀ, ਦਾਲ ਬਣ ਗਈ, ਅਤੇ ਉਹ ਜਿਹੜਾ ਥੋੜ੍ਹਾ ਆਟਾ ਸੀ ਉਹਦੇ ਤਿੰਨ ਪ੍ਰਸ਼ਾਦੇ ਬਣੇ, ਤਿੰਨ ਪ੍ਰਸ਼ਾਦੇ ਬਣੇ। ਅਤੇ ਘਰਵਾਲੀ ਨੂੰ ਕਹਿਣ ਲੱਗਿਆ, ਬਈ ਤੂੰ ਇਉਂ ਕਰ, ਤੂੰ ਬੱਚੇ ਨੂੰ ਦੁੱਧ ਦੇਣਾ ਹੈ, ਅਤੇ ਮੈਂ ਤਾਂ ਮਰਦ ਹਾਂ, ਕੱਲ੍ਹ ਫਿਰ ਆਏਗਾ, ਫਿਰ ਆਪਾਂ ਖਾਵਾਂਗੇ, ਦੋ ਪ੍ਰਸ਼ਾਦੇ ਤੂੰ ਛਕ ਲੈ, ਇੱਕ ਪ੍ਰਸ਼ਾਦਾ ਮੈਨੂੰ ਦੇ ਦੇ। ਉਧਰੋਂ ਰਾਤ ਪੈ ਗਈ, ਭਾਈ ਸਿੰਘ ਨੇ ਦੁਕਾਨ ਬੰਦ ਕੀਤੀ। ਦੁਕਾਨ ਬੰਦ ਕਰਨ ਤੋਂ ਬਾਅਦ ਦੇਖਿਆ ਕਿ ਮੈਂ ਦੇਖਾਂ ਇਹਦਾ ਕੈਸਾ ਜੀਵਨ ਹੈ। ਇੱਕ ਪਾਸੇ ਕਹਿੰਦਾ ਮੈਂ ਤਿੰਨ ਦਿਨਾਂ ਦਾ ਭੁੱਖਾ ਹਾਂ, ਇੱਕ ਪਾਸੇ ਦੋ ਬੁੱਕ ਆਟਾ ਲੈਣ ਲਈ ਤਿਆਰ ਨਹੀਂ। ਇਹਦੀ ਜਿਹੜੀ ਘਰੇਲੂ ਲਾਈਫ ਹੈ ਉਹ ਕੈਸੀ ਹੈ ਮੈਂ ਦੇਖਾਂ ਤਾਂ ਸਹੀ। ਜਾ ਕੇ ਦਰਵਾਜ਼ੇ ਦੇ ਹਨੇਰੇ 'ਚ ਬਾਹਰ ਖੜ ਗਿਆ। ਹੁਣ ਘਰਵਾਲੀ ਉਹ ਕਹਿ ਰਿਹਾ ਤੂੰ ਦੋਖਾ, ਘਰਵਾਲੀ ਕਹਿਣ ਲੱਗੀ ਨਹੀਂ ਤੁਸੀਂ ਕੰਮ ਕਰਨਾ ਹੈ, ਮੈਂ ਸਾਰਾ ਦਿਨ ਵਿਹਲੀ ਰਹਿੰਦੀ ਹਾਂ, ਮੈਂ ਇੱਕ ਖਾਵਾਂਗੀ ਤੁਸੀਂ ਦੋ ਖਾਓ। ਉਹ ਅਜੇ ਐਸਾ ਵਾਰਤਾਲਾਪ ਚੱਲ ਰਿਹਾ ਸੀ ਕਿ ਇੱਕ ਸਾਧੂ ਆ ਗਿਆ। ਉਹਨੇ ਆ ਕੇ ਸਲਾਹ ਕਰ ਦਿੱਤੀ, ਗੁਰੂ ਨਾਨਕ ਦੇ ਪਿਆਰਿਓ, ਗੁਰੂ ਨਾਨਕ ਦੇ ਸਿੱਖੋ, ਦੋ ਦਿਨਾਂ ਦਾ ਭੁੱਖਾ ਹਾਂ, ਮੇਰੇ 'ਤੇ ਦਇਆ ਕਰੋ, ਸਾਰਾ ਨਗਰ ਘੁੰਮਾਇਆ ਕਿਸੇ ਨੇ ਪ੍ਰਸ਼ਾਦਾ ਨਹੀਂ ਦਿੱਤਾ, ਮੇਰੇ 'ਤੇ ਮਿਹਰ ਕਰਕੇ ਮੈਨੂੰ ਛਕਣ ਲਈ ਪ੍ਰਸ਼ਾਦਾ ਦਿਓ। ਉਹ ਭਾਈ ਸਿੰਘ ਘਰਵਾਲੀ ਨੂੰ ਕਹਿਣ ਲੱਗਾ, ਗੁਰੂ ਨਾਨਕ ਨੇ ਫੈਸਲਾ ਕਰ ਦਿੱਤਾ, ਇੱਕ ਮੈਂ ਛਕ ਲਾਂਗਾ, ਇੱਕ ਤੂੰ ਛਕ ਲਈ, ਇੱਕ ਸਾਧੂ ਨੂੰ ਪਰੋਸ ਕੇ ਦੇ ਦੇ। ਉਹਨੇ ਦਾਲ ਪਾਈ ਕੋਲੇ ਵਿੱਚ, ਦਾਲ ਪਾ ਕੇ ਉਹ ਪ੍ਰਸ਼ਾਦਾ ਪਰੋਸ ਕੇ ਸਾਧੂ ਦੇ ਅੱਗੇ ਰੱਖ ਦਿੱਤਾ। ਸਾਧੂ ਨੇ ਛਕ ਲਿਆ, ਕਹਿਣ ਲੱਗਾ ਜੇ ਭੁੱਖ ਨਹੀਂ ਮਿੱਟੀ ਇੱਕ ਹੋਰ ਦਿਓ। ਉਹਨਾਂ ਨੇ ਇੱਕ ਉਹ ਵੀ ਦੇ ਦਿੱਤਾ, ਉਹ ਵੀ ਸਾਧੂ ਨੇ ਛਕ ਲਿਆ। ਫਿਰ ਜਦੋਂ ਕਿਹਾ ਅਜੇ ਭੁੱਖ ਨਹੀਂ ਮਿੱਟੀ ਇੱਕ ਹੋਰ ਦਿਓ, ਤੇ ਭਾਈ ਸਿੰਘ ਉਹ ਪ੍ਰਸ਼ਾਦਾ ਲਿਆ ਕੇ ਜਦੋਂ ਥਾਲੀ 'ਚ ਰੱਖਣ ਲੱਗਿਆ, ਤੇ ਭਾਈ ਲਹਿਣਾ ਜਿਹੜਾ ਬਾਹਰ ਖੜਾ ਹੈ ਖੋਤਕ ਤੱਕਦਾ ਹੈ, ਦੇਖ ਰਿਹਾ ਹੈ ਆਪਣੀ ਅੱਖਾਂ ਨਾਲ, ਸੁਣ ਰਿਹਾ ਹੈ ਆਪਣੇ ਕੰਨਾਂ ਨਾਲ, ਉਹਨੇ ਆ ਕੇ ਭਾਈ ਸਿੰਘ ਨੇ ਪੈਰ ਪਕੜ ਲਏ। ਤੂੰ ਧੰਨ ਹੈ, ਗੁਰੂ ਨਾਨਕ ਦੇ ਸਿੱਖ ਧੰਨ ਹਨ, ਗੁਰੂ ਨਾਨਕ ਧੰਨ ਹੈ ਜਿਨ੍ਹਾਂ ਨੇ ਤੁਹਾਨੂੰ ਇੰਨਾ ਸਬਰ ਦਿੱਤਾ ਹੈ, ਤੁਹਾਨੂੰ ਸੱਚ ਨਾਲ ਜੋੜਿਆ ਹੈ, ਤੁਸੀਂ ਧੰਨ ਹੋ। ਤਾਂ ਐਸੀ ਘਟਨਾ ਵੇਖ ਕੇ ਭਾਈ ਲਹਿਣੇ ਦੇ ਮਨ ਵਿੱਚ ਇਹ ਲਗਨ ਪੈਦਾ ਹੋਈ ਕਿ ਮੈਂ ਗੁਰੂ ਨਾਨਕ ਸਾਹਿਬ ਦੇ ਦੀਦਾਰ ਕਰਾਂ। ਉਹ ਤੋਂ ਬਾਅਦ ਵਿੱਚ ਕਰਤਾਰਪੁਰੇ ਜਾ ਕੇ ਉਹਨਾਂ ਨੇ ਦੀਦਾਰ ਕੀਤੇ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਕਹਿੰਦੇ ਨੇ ਕਿ ਨਾਮ ਰੂਪੀ ਧਨ ਜਿਸ ਬੰਦੇ ਨੂੰ ਪ੍ਰਾਪਤ ਹੋ ਜਾਏ ਇਹ ਸਾਧੂ ਦੀ ਸੰਗਤ ਤੋਂ ਮਿਲਦਾ ਹੈ। ਸਾਧੂ ਕਹਿ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰੋਸਾਵੈ, ਐਸੇ ਧਨ ਤੋਂ ਸਾਰੇ ਵਰੋਸਾਉਂਦੇ ਨੇ, ਕੋਈ ਖਾਲੀ ਨਹੀਂ ਜਾਂਦਾ, ਜੋ ਜੋ ਹੱਥ ਫਲਾਉਂਦਾ ਸਭ ਨੂੰ ਮਿਲ ਜਾਂਦਾ ਹੈ। ਅਗਲੀਆਂ ਪੰਕਤੀਆਂ 'ਚ ਆਪ ਕਹਿ ਰਹੇ ਹਨ,
ਸਾਧ ਸੰਗ ਧਰਮ ਰਾਏ ਕਰੇ ਸੇਵਾ।
ਜਦੋਂ ਸਾਧੂ ਦੀ ਸੰਗਤ ਵਿੱਚ ਜਾ ਕੇ ਨਾਮ ਜਪਦੇ ਹੋ, ਫਿਰ ਗੁਰਦੇਵ ਜੀ ਕਹਿੰਦੇ ਨੇ ਧਰਮਰਾਜ ਵੀ ਸੇਵਾ ਕਰਦਾ ਹੈ, ਜੇ ਕਦੇ ਨਰਕਾਂ 'ਚ ਚਲੇ ਜਾਓ ਤਾਂ ਧਰਮਰਾਜ ਕਹਿੰਦਾ ਬਾਣੀ 'ਚ ਬਚਨ ਆਇਆ, ਨਾਨਕ ਧਰਮ ਐਸੇ ਚਵ ਹੈ ਕੀਰਤਨ ਭਵਨ ਪੁਨੀਤ, ਕਿ ਤੁਸੀਂ ਬੜੀ ਕਿਰਪਾ ਕੀਤੀ ਇਸ ਜਗ੍ਹਾ ਨੂੰ ਪਵਿੱਤਰ ਕਰ ਦਿੱਤਾ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸਾਧੂ ਦੀ ਸੰਗਤ ਵਿੱਚ ਧਰਮਰਾਜ ਸੇਵਾ ਕਰਦਾ ਹੈ, ਅਨਿਆਈ ਹੋ ਜਾਂਦਾ ਹੈ।
ਸਾਧ ਕੈ ਸੰਗ ਸੋਭਾ ਸੁਰਦੇਵਾ,
ਸਾਧੂ ਦੀ ਸੰਗਤ ਵਿੱਚ ਜਾ ਕੇ ਸੋਭਾ ਹੁੰਦੀ ਹੈ, ਪਰ ਇੰਨੀ ਸੋਭਾ ਹੁੰਦੀ ਹੈ ਕਿ ਦੇਵਤਿਆਂ ਦਾ ਰਾਜਾ ਜਿਹੜਾ ਇੰਦਰ ਹੈ ਉਹ ਵੀ ਸੋਭਾ ਕਰਦਾ ਹੈ।
ਸਾਧੂ ਕੈ ਸੰਗ ਪਾਪ ਪਲਾਇਣ,
ਸਾਧੂ ਦੀ ਸੰਗਤ ਕਰਨ ਕਰਕੇ ਸਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਬਈ ਪਿਆਰਿਓ, ਸੱਚੇ ਪਾਤਸ਼ਾਹ ਕਹਿੰਦੇ ਨੇ ਬਈ ਪਿਆਰਿਓ, ਇਹ ਜਿਹੜੇ ਪਾਪ ਨੇ ਇਹ ਪਲਾਇਨ ਦੂਰ ਹੋ ਜਾਂਦੇ ਨੇ, ਦੌੜ ਜਾਂਦੇ ਨੇ, ਖਤਮ ਹੋ ਜਾਂਦੇ ਹਨ।
ਸਾਧ ਸੰਗ ਅੰਮ੍ਰਿਤ ਗੁਣ ਗਾਇਨ,
ਸਾਧੂ ਦੀ ਸੰਗਤ ਕਰਕੇ ਪ੍ਰਭੂ ਦੇ ਨਾਮ ਰੂਪੀ ਅੰਮ੍ਰਿਤ ਗੁਣਾਂ ਦਾ ਗਾਇਨ ਕਰਦਾ ਹੈ। ਤਾਂ ਤੁਸੀਂ ਗੁਰੂ ਘਰ ਵਿੱਚ ਆਉਂਦੇ ਹੋ, ਜਿੰਨਾ ਇੱਥੇ ਆ ਕੇ ਸਤਨਾਮ ਵਾਹਿਗੁਰੂ ਕਹਿੰਦੇ ਹੋ ਜਾਂ ਮੂਲ ਮੰਤਰ ਦਾ ਪਾਠ ਕਰਦੇ ਹੋ ਜਾਂ ਤੁਹਾਡੀ ਵਿਅਕਤੀ ਸਤਗੁਣੀ ਹੁੰਦੀ ਹੈ, ਉਹਨਾਂ ਕਦੇ ਘਰ ਵਿੱਚ ਹੋਇਆ? ਗੁਰੂ ਪਾਤਸ਼ਾਹ ਕਹਿੰਦੇ ਨੇ ਸਾਧੂ ਦੀ ਸੰਗਤ ਵਿੱਚ ਆ ਕੇ ਪਰਮੇਸ਼ਵਰ ਦੇ ਅੰਮ੍ਰਿਤ ਰੂਪੀ ਗੁਣਾਂ ਨੂੰ ਗਾਇਨ ਕਰਦਾ ਹੈ, ਉਚਾਰਨਾ ਕਰਦਾ ਹੈ।
ਸਾਧ ਕੈ ਸੰਗ ਸਰਬਥਾਨ ਗਮ,
ਸਾਧੂ ਦੀ ਸੰਗਤ ਵਿੱਚ ਆ ਕੇ ਸਾਰੀਆਂ ਜਗ੍ਹਾ ਤੇ ਇਸ ਦੀ ਪਹੁੰਚ ਹੋ ਜਾਂਦੀ ਹੈ। ਗਮ ਦਾ ਅਰਥ ਹੈ ਗਮਤਾ, ਗਮਤਾ ਕਹਿੰਦੇ ਨੇ ਪਹੁੰਚ ਨੂੰ, ਜਿਸ ਨੂੰ ਤੁਸੀਂ ਅਪਰੋਚ ਕਹਿੰਦੇ ਹੋ। ਸਾਧੂ ਦੀ ਸੰਗਤ ਵਿੱਚ ਆ ਕੇ ਇਹ ਸਾਰੀਆਂ ਥਾਵਾਂ ਤੇ ਗਮ ਗਵਨ ਕਰਨ ਵਾਲਾ, ਪਹੁੰਚਣ ਵਾਲਾ ਹੋ ਜਾਂਦਾ ਹੈ। ਜਦੋਂ ਇਹ ਅੱਖਾਂ ਮੀਟਦਾ ਹੈ ਵਿਅਕਤੀ ਨੂੰ, ਜੇ ਲੈ ਜਾਏ ਧਰਮਰਾਜ ਕੋਲ ਲੈ ਜਾਏ, ਇਹ ਸਭ ਕੁਝ ਸਾਧੂ ਦੀ ਸੰਗਤ ਵਿੱਚੋਂ ਪ੍ਰਾਪਤ ਹੁੰਦਾ ਹੈ। ਸਾਧਕਾ ਸੰਗ ਸਰਵ ਥਾਨ ਗਮ, ਅਗਲੀ ਪੰਕਤੀ 'ਚ ਕਹਿੰਦੇ ਹਨ
ਨਾਨਕ ਸਾਧਕਾ ਸੰਗ ਸਫਲ ਜਨਮ,
ਕਹਿੰਦੇ ਭਾਈ ਸਾਧੂ ਦੀ ਸੰਗਤ ਵਿੱਚ ਆ ਕੇ ਈਸ਼ਵਰ ਦਾ ਨਾਮ ਜਪਣ ਨਾਲ ਇਹਦਾ ਜਿਹੜਾ ਜਨਮ ਹੈ ਉਹ ਸਫਲ ਹੋ ਜਾਂਦਾ ਹੈ। ਯਾਦ ਰੱਖਿਓ, ਤੁਹਾਨੂੰ ਅੱਜ ਤੱਕ ਇਹ ਨਹੀਂ ਪਤਾ ਸੀ ਕੀ ਲੈਣ ਆਏ ਹਾਂ ਸੰਸਾਰ, ਬਾਣੀ ਨੇ ਐਸੇ ਬਚਨ ਕਹੇ ਨੇ, ਜਿਸ ਜਲ ਨਿਤ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡੋ ਵੇਸ ਭੇਖ ਚਤਰਾਈ, ਦੁਬਦਾ ਕੇ ਫਲ ਨਾਹੀ ਜੀਓ, ਮਨ ਰੇ ਫਿਰ ਰਹੋ ਮੱਤ ਤੱਤ ਜਾਹੀ ਜੀਓ। ਰੱਬ ਦਾ ਸਿਮਰਨ ਕਰੋ ਤੇ ਫਿਰ ਜਨਮ ਸਫਲਾ ਹੋ ਜਾਏਗਾ। ਇਹ ਮਨੁੱਖਾ ਜਨਮ ਨੂੰ ਸਫਲਿਆ ਕਰਨ ਲਈ, ਇਸ ਜਨਮ ਵਿੱਚ ਨਾਮ ਜਪ ਕੇ ਈਸ਼ਵਰ ਨਾਲ ਮਿਲਾਪ ਕਰਨ ਲਈ, ਇਸ ਜਨਮ ਵਿੱਚ ਨਾਮ ਜਪ ਕੇ ਮੁਕਤੀ ਪ੍ਰਾਪਤ ਕਰਨ ਲਈ, ਇਸ ਜਨਮ ਵਿੱਚ ਨਾਮ ਜਪ ਕੇ ਹੋਰਨਾਂ ਜਨਮਾਂ ਤੋਂ ਛੁਟਕਾਰਾ ਪਾਉਣ ਲਈ, ਇਸ ਜਨਮ ਵਿੱਚ ਨਾਮ ਜਪ ਕੇ ਆਪਣੇ ਇਸ ਜਨਮ ਨੂੰ ਸਵਾਰਨ ਲਈ ਇਹ ਮਨੁੱਖਾ ਜਨਮ ਮਿਲਿਆ ਹੈ। ਜਦੋਂ ਬਾਣੀ ਪੜੋਗੇ ਨਾ ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬਾਣੀ 'ਚ ਇਹ ਦਰਸਾਉਂਦੇ ਨੇ ਕਿ ਤੂੰ ਕੀ ਲੈਣ ਆਇਆ ਹੈ ਸੰਸਾਰ 'ਤੇ। ਪੜ੍ਹੀਏ ਭਲਾ ਸਾਰੇ, ਪਤਾ ਲੱਗ ਜਾਏ ਕੀ ਲੈਣਾ ਹੈ। ਪੜ੍ਹਨ ਸੁਣਨ ਕੋ ਬਾਣੀ ਆਇਓ, ਪੜ੍ਹਨ ਸੁਣਨ ਕੋ ਬਾਣੀ, ਪੜ੍ਹਨ ਸੁਣਨ ਕੋ ਬਾਣੀ ਆਇਓ, ਪੜ੍ਹਨ ਸੁਣਨ ਕੋ ਬਾਣੀ,
ਸੁਣਨ ਕੋ ਬਾਣੀ ਆਇਓ, ਪੜ੍ਹਨ ਸੁਣਨ ਕੋ ਬਾਣੀ, ਪੜ੍ਹਨ ਸੁਣਨ ਕੋ ਬਾਣੀ ਆਇਓ, ਪੜ੍ਹਨ ਸੁਣਨ ਕੋ ਬਾਣੀ,
ਪੜ੍ਹਨ ਸੁਣਨ ਕੋ ਬਾਣੀ ਆਇਓ, ਪੜ੍ਹਨ ਸੁਣਨ ਕੋ ਬਾਣੀ, ਪੜ੍ਹਨ ਸੁਣਨ ਕੋ ਬਾਣੀ ਆਇਓ, ਪੜ੍ਹਨ ਸੁਣਨ ਕੋ ਬਾਣੀ,
ਪੜ੍ਹਨ ਸੁਣਨ ਕੋ ਬਾਣੀ ਆਇਓ, ਪੜ੍ਹਨ ਸੁਣਨ ਕੋ ਬਾਣੀ, ਪੜ੍ਹਨ ਸੁਣਨ ਕੋ ਬਾਣੀ ਆਇਓ, ਪੜ੍ਹਨ ਸੁਣਨ ਕੋ ਬਾਣੀ।
ਤੂੰ ਇਸ ਲਈ ਸੰਸਾਰ 'ਤੇ ਆਇਆ ਹੈ, ਆਇਓ ਪੜ੍ਹਨ ਸੁਣਨ ਕੋ ਬਾਣੀ, ਕਰਦਾ ਕੀ ਹੈ ਨਾਮ ਵਿਸਾਰ, ਲਾਗਾ ਅਨ ਲਾਲਚ ਬਿਰਖਾ ਜਨਮ ਪ੍ਰਾਣੀ। ਰੱਬ ਦੇ ਨਾਮ ਨੂੰ ਭੁੱਲ ਕੇ ਹੋਰਨਾਂ ਲਾਲਚਾਂ ਵਿੱਚ ਪੈ ਗਿਆ, ਇਸ ਕਰਕੇ ਤੇਰਾ ਜਨਮ ਬਿਰਖਾ ਜਾ ਰਿਹਾ ਹੈ। ਇਸ ਜਨਮ ਨੂੰ ਸਫਲਾ ਕਰਨ ਲਈ ਸਾਧੂ ਦੀ ਸੰਗਤ ਕਰ, ਕਿਉਂਕਿ ਨਾਨਕ ਸਾਧ ਕੈ ਸੰਗ ਸਫਲ ਜਨਮ, ਸਾਧੂ ਦੀ ਸੰਗਤ ਵਿੱਚ ਜਦੋਂ ਆਏਗਾ फिर तेरा ये मनुखा जन्म सफला हो जाएगा।
साध का संग नहीं कछ काल,
साधु की संगत विच आके धन गुरु पातशाह कहते ने कोई काल नहीं करनी पैंदी। जब साधु कृपालु हुंदा है उदो बिना काल तो ईश्वर की प्राप्ति हो जाती है। जदों वो दया करता है मेहर की निगाह में आता है बिना काल तो सब दुख दूर कर देता है। महापुरुष हुंदे सन संत बाबा प्यारा सिंह जी जेड़े माछीवाड़े के इलाके संबंध रखते हैं लोग उन्होंने जानते होंगे जरूर। ब्रह्म ज्ञानी सन, जट सन, खेती का काम करते सन। तो एक दिन घरों सुत्या प्रतख रूप में गुरु गोबिंद सिंह साहब ने दर्शन दे के सुत्या उठा लिया। वहां बढ़ के उठ भाई प्यारा सिंह चल तू सेवा करनी है। आपने सेवा की गुरुद्वारा गुरु का लाहौर, गुरुद्वारा चमकौर साहब, गुरुद्वारा माछीवाड़ा चार साहब, इन्होंने गुरुद्वारे की सेवा बाबा प्यारा सिंह जी महाराज उन्होंने कराई। बड़ी बंदगी वाले सर ते संत बाबा प्यारा सिंह जी जेड़ा वचन कर देंगे अपने मुख चो वो ही पूरा हो जाता। उन्होंने पास एक बारी एक व्यक्ति लै गया जिन्हू गांठी आया जिन्हों तुम अथ्रैक्स कहते हो। वो गांठिए वाले व्यक्ति लै गए कह लगे महाराज ये जोड़ नहीं चलते गड्ढे से पा के लैके गए चुप के जाके लाया। कह लगे ये जोड़ नहीं चलते। तो महापुरुष हस पै कह लगे भाई वो दुआनिया का ग्रीस नाल गड्ढा चोपड़ दे भजया फिर ये जोड़ क्यों ना चलने। दुआनी का ग्रीस लिया तो पिंडे से मिल दौ। उन्होंने महापुरुषों के वचन से भरोसा किया दुआनिया का ग्रीस लिया के सारे शरीर से मिल दिया। हम ग्रीस कोई दवाई तो है नहीं पर सारे जोड़ चालू हो गए। तो साहब सतगुरु पातशाह कहते ने साध का संग नहीं कश काल, कोई काल नहीं करनी पैंदी। जो कृपालू हो जाए तो रब जल्दी मिल जाता है।
दर्शन भेट तो होत निहाल,
कई बारी साधु के दर्शन करने नाल ही मृत्यु बदल जाती है। अतः जीव सतगुरु जी कहते ने निहाल हो जाता है।
साध का संग कलुखत हरा,
साधु की संगत में आके की हुंदा पाप हरा नाश हो जाते हैं। उसकी संगत का इन्ना फल है कि पापा तो छुटकारा हो जाता है, जेड़े करने उन्हों तो छुट जाता है, जेड़े पिछे किते सी नाम जप के उन्हों का नाश हो जाता है।
साध का संग नरक परहरा,
साधु की संगत में आके नरक परहरा नरका तो दूर चले जाता है। नरक दूर चले जाते हैं। जय लाल जागाती काट दूर रही हो जानते बाट, जय पैंडे लूटी पनहारी ते मार्ग संतन दूरारी। साधु की संगत में आके नरक दूर चले जाते हैं, नरका में नहीं डिगदा।
साध का संग इहा उहा सहला,
साधु की संगत विच आन करके इहा इस लोक विच अते उहा परलोक विच भाई सहेला सुखी हुंदा है। इथे भी सुखी परलोक विच भी सुखी क्योंकि इथे नाम जपेगा इथे संतोखी हो जाएगा सुखी हो जाएगा। जे नाम जपेगा फिर परलोक विच जमा नहीं मारनी पैगी इस करके परलोक विच भी सुखी होवेगा। सतगुरु पातशाह कहें साध का संग इहा उहा सुहेला, इथे ते उथे दोहां लोकां विच सुखी हो जाता है।
साध संग बिछरत हर मेला,
साधु की संगत विच आन करके जो रब तो यह विछड़िया सी उस हरी नाल इसका मेला मिलाप हो जाएगा, उन्हूं मिल जाता है। हुण विछड़िया है और बाणी ऐसे बचन कहती है कि इन्हू किसी ने नहीं विछोड़िया कि आप विछड़ गया विछोड़िया। हुण जिवें तुसीं काम करदे हो तुहानूं चंगे बुरे कर्मां का ज्ञान है पर जदों बुरे कर्म हुंदे ने कर देंदे हो तुसीं कदे परवाह नहीं कीती, कदे सोचा नहीं कि मैं बुरा कर्म क्यों कर रहा हाँ। वो कर्म ईश्वर तो विछोड़ देंदे ने। किरत कर्म के विछड़े कर कृपा मेलो राम, तुहाडी किरत तुहाडे कर्म तुहानूं रब तो विछोड़दे ने और ईश्वर की कृपा तुहानूं उस नाल जोड़ेगी, गुरु की कृपा उस नाल जोड़ेगी। तो साहब सतगुरु पातशाह कहते हैं आप कमाण विछड़ी दोष ना काहू देन। जदों साधु की संगत विच आ जाए तो साधु फिर कहते हैं प्यारिया सिमरन कर, जिस करके जन्म जन्म का विछड़िया मिलिया ਤੇ ਸਾਧ ਕਿਰਪਾ ਤੇ ਸੁੱਕਾ ਹਰਿਆ, ਸੁੱਕਾ ਮਨ ਹਰਿਆ ਹੋ ਜਾਂਦਾ ਹੈ, ਜਨਮਾਂ ਜਨਮਾਂਤਰਾਂ ਦਾ ਈਸ਼ਵਰ ਨਾਲੋਂ ਵਿਛੜਿਆ ਉਸ ਨਾਲ ਮਿਲ ਜਾਂਦਾ ਹੈ। ਸਾਧ ਸੰਗ ਵਿਛੜਤ ਹਰ ਮੇਲਾ ਅਗਲੀ ਪੰਕਤੀ ਚ ਕਹਿੰਦੇ ਹਨ,
ਜੋ ਇੱਛਾ ਸੋਈ ਫਲ ਪਾਵੇ।
ਜੋ ਇਹ ਚਾਹੁੰਦਾ ਹੈ ਉਸੇ ਫਲ ਦੀ ਪ੍ਰਾਪਤੀ ਹੋ ਜਾਏਗੀ ਸਾਧੂ ਦੀ ਸੰਗਤ ਵਿੱਚ ਆਉਣ ਕਰਕੇ।
ਸਾਧ ਕੈ ਸੰਗ ਨਾ ਬਿਰਥਾ ਜਾਵੇ।
ਗੁਰੂ ਪਾਤਸ਼ਾਹ ਕਹਿੰਦੇ ਨੇ ਸਾਧੂ ਦੀ ਸੰਗਤ ਕਦੇ ਵਿਅਰਥ ਨਹੀਂ ਜਾਂਦੀ। ਸੁਣਿਆ ਨਾ ਇੱਕ ਵੇਸਵਾ ਦੀ ਸਾਖੀ ਆਉਂਦੀ ਹੈ ਬਾਣੀ ਵਿੱਚ, ਜਿਸ ਦਾ ਨਾਮ ਗਣਕਾ ਹੈ। ਭਾਈ ਗੁਰਦਾਸ ਜੀ ਨੇ ਵੀ ਵਚਨ ਕਹੇ ਨੇ, ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲ ਹਾਰ ਪਰੋਤਾ। ਇੱਕ ਦਿਨ ਐਸੀ ਘਟਨਾ ਘਟੀ ਕਿ ਮਹਾਂਪੁਰਸ਼ ਅਚਾਨ ਚੱਕ ਗਣਕਾ ਵਾੜੇ ਆਏ ਖਲੋਤਾ। ਬਰਸਾਤ ਪੈਣ ਲੱਗ ਗਈ ਤੇ ਮਹਾਂਪੁਰਸ਼ ਲੰਘੇ ਜਾਂਦੇ ਸਨ ਤੇ ਗਣਕਾ ਦੇ ਘਰ ਦੇ ਅੱਗੇ ਬਰਾਮਦਾ ਬਰਾਂਡਾ ਸੀ ਤੇ ਬਰਸਾਤ ਤੋਂ ਬਚਣ ਲਈ ਸ਼ਾਮਾਂ ਦਾ ਵੇਲਾ ਸੀ, ਰਾਤ ਪੈ ਗਈ ਤੇ ਉਹ ਮਹਾਂਪੁਰਸ਼ ਉਸ ਬਰਾਂਡੇ 'ਚ ਆ ਕੇ ਖੜੇ ਹੋ ਗਏ। ਉੱਤੋਂ ਗਣਕਾ ਨੂੰ ਪੈਰਾਂ ਦੀ ਆਵਾਜ਼ ਸੁਣਾਈ ਦਿੱਤੀ, ਕੋਈ ਥੜੇ 'ਤੇ ਚੜਿਆ। ਉਹਨੇ ਸੋਚਿਆ ਕਿ ਮੇਰੇ ਜਿਸਮ ਦਾ ਗ੍ਰਾਹਕ ਹੋਏਗਾ। ਉਹ ਉੱਤੋਂ ਉਤਰ ਕੇ ਆ ਗਈ, ਦੇਖਿਆ ਰਾਤ ਪੈ ਗਈ, ਕੋਈ ਮਹਾਂਪੁਰਸ਼ ਹੈ, ਪਾਸ ਬਹੁਤੇ ਕੱਪੜੇ ਵੀ ਨਹੀਂ ਹਨ। ਉਹ ਗਣਕਾ ਬੇਨਤੀ ਕਰਕੇ ਉਹਨਾਂ ਨੂੰ ਉੱਪਰ ਲੈ ਗਈ। ਮਹਾਂਪੁਰਸ਼ਾਂ ਨੂੰ ਜਲ ਪਾਣੀ ਛਕਾਇਆ, ਸੇਵਾ ਕੀਤੀ, ਪੁੱਛਿਆ ਪੁੱਤਰੀ ਕੀ ਕੰਮ ਕਰਦੀ ਹੈ। ਦੱਸ ਦਿੱਤਾ, ਝੂਠ ਨਾ ਬੋਲ ਸਕੀ ਕਿ ਮੈਂ ਜਿਸਮ ਦਾ ਧੰਦਾ ਕਰਦੀ, ਜਿਸਮ ਵੇਚਦੀ ਹਾਂ, ਵਪਾਰ ਵੇਸਵਾ ਹਾਂ। ਦੂਸਰੇ ਦਿਨ ਮਹਾਂਪੁਰਸ਼ ਜਾਣ ਲੱਗੇ, ਕਹਿੰਦੀ ਮੇਰੇ 'ਤੇ ਕਿਰਪਾ ਕਰੋ, ਹੁਣ ਮੇਰੇ ਪਾਸ ਤੁਸੀਂ ਰਾਤ ਗੁਜ਼ਾਰੀ ਹੈ, ਸਾਰੀ ਰਾਤ ਮੇਰੇ ਨਰਕਾਂ ਵਰਗੇ ਘਰ ਵਿੱਚ ਤੁਸੀਂ ਨਾਮ ਜਪਿਆ ਹੈ, ਹੁਣ ਮੇਰੇ 'ਤੇ ਵੀ ਦਇਆ ਕਰੋ, ਮੈਂ ਇਸ ਨਰਕ ਵਿੱਚੋਂ ਨਿਕਲ ਜਾਵਾਂ। ਮਹਾਂਪੁਰਸ਼ਾਂ ਨੇ ਸੋਚਿਆ ਕਿ ਅਧਿਕਾਰੀ ਨਹੀਂ ਹੈ, ਇਹਨੂੰ ਸਿੱਧਾ ਹੀ ਨਾਮ ਦੇ ਦਈਏ, ਅਧਿਕਾਰੀ ਨਹੀਂ ਹੈ ਅਸੀਂ, ਕਿਉਂਕਿ ਜਿਵੇਂ ਬਾਣੀ 'ਚ ਬਚਨ ਆਇਆ, ਭਾਂਡਾ ਧੋਏ ਮੈਂ ਸੂਪ ਦੇਵਾ ਤੋਂ ਦੁੱਧਾ ਕੋ ਜਾਵੋ, ਦੁੱਧ ਕਰਮ ਤੁਹਾਨੂੰ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ। ਜੋ ਅਧਿਕਾਰੀ ਨਹੀਂ ਉਸਨੂੰ ਐਵੇਂ ਤੁਸੀਂ ਕਹਿ ਦਿਓ ਨਾਮ, ਆਹ ਵਾਹਿਗੁਰੂ ਵਾਹਿਗੁਰੂ ਕਰਿਆ ਕਰ, ਉਹ ਨਹੀਂ ਕਰੇਗਾ, ਉਸ 'ਤੇ ਅਸਰ ਵੀ ਨਹੀਂ ਹੋਏਗਾ ਉਹਨਾਂ। ਮਹਾਂਪੁਰਸ਼ ਸੇਵਾ ਕਰਾ ਕੇ, ਸੰਗਤ ਦੇ ਜੋੜੇ ਚੜਵਾ ਕੇ, ਝਾੜੂ ਦਵਾ ਕੇ, ਐਸੇ ਕਰਮ ਕਰਾ ਕੇ ਫਿਰ ਉਹਨੂੰ ਪਹਿਲਾਂ ਅਧਿਕਾਰੀ ਬਣਾਉਂਦੇ ਨੇ। ਜਦੋਂ ਉਹਦੇ ਅੰਦਰੋਂ ਤਾਂਘ ਜਾਗ ਪੈਂਦੀ, ਭਾਵੇਂ ਵਾਹਿਗੁਰੂ ਵਾਹਿਗੁਰੂ ਕਰਦਾ ਹੀ ਰਹਿੰਦਾ ਹੈ, ਪਰ ਫਿਰ ਮਹਾਂਪੁਰਸ਼ ਯੁਕਤੀ ਦੱਸਦੇ ਨੇ ਕਿਸ ਤਰੀਕੇ ਨਾਲ ਕਰਨਾ ਹੈ। ਭਾਈ ਜਦੋਂ ਮਹਾਂਪੁਰਸ਼ਾਂ ਤੋਂ ਮੰਗ ਕੀਤੀ, ਮਹਾਰਾਜ ਮੇਰੇ 'ਤੇ ਦਇਆ ਕਰੋ, ਮੇਰਾ ਉਧਾਰ ਕਿਵੇਂ ਹੋਏਗਾ, ਸਾਰੀ ਉਮਰ ਪਾਪ ਕਰਦੀ ਰਹੀ ਤਾਂ। ਅਤੇ ਮਹਾਂਪੁਰਸ਼ਾਂ ਨੇ ਉਹਦੇ 'ਤੇ ਦਇਆ ਕਰਕੇ ਉਹਨੂੰ ਤੋਤਾ ਦੇ ਦਿੱਤਾ ਜਿਹੜਾ ਬੋਲਦਾ ਸੀ। ਕਹਿਣ ਲੱਗੇ, ਪੁੱਤਰ ਇਸ ਤੋਤੇ ਨੂੰ ਰਾਮ ਰਾਮ ਕਹਾਇਆ ਕਰ। ਅਤੇ ਬਾਣੀ ਭਾਈ ਗੁਰਦਾਸ ਜੀ ਦੀ ਐਸੇ ਵਚਨ ਕਹਿੰਦੀ ਹੈ ਕਿ ਤੋਤੇ ਨੂੰ ਰਾਮ ਰਾਮ ਕਹਾਉਂਦਿਆਂ ਐਸੀ ਉਹਦੀ ਵਿਰਤੀ ਬਣੀ ਕਿ ਲਿਵ ਲਾਗੀ ਤਿਸ ਤੋਤਿਓਂ ਨਿੱਤ ਪੜ੍ਹਾਏ ਕਰੇ ਅਸੋਤਾ। ਅਸੋਤਾ ਦਾ ਅਰਥ ਹਨੇਰਾ ਹੋ ਜਾਣਾ, ਬੈਠੀਆਂ ਰਾਮ ਰਾਮ ਕਰਾਉਂਦੀ ਰਹਿਣਾ, ਕਰਦਿਆਂ ਕਰਦਿਆਂ ਬਹੁਤ ਡੂੰਘੀ ਰਾਤ ਚਲੀ ਜਾਣੀ, ਕਵੇਲਾ ਹੋ ਜਾਣਾ, ਐਸੀ ਲਿਵ ਤੋਤੇ 'ਤੇ ਲੱਗੀ। ਪਰ ਯਾਦ ਰੱਖਿਓ ਪਿਆਰਿਓ, ਗਣਕਾ ਦਾ ਉਧਾਰ ਹੋ ਗਿਆ, ਤੋਤੇ ਦਾ ਨਹੀਂ ਹੋਇਆ। ਗੁਰਬਾਣੀ ਜ਼ਿਕਰ ਆਇਆ, ਗਣਕਾ ਉਧਰੀ ਹਰਕਾ ਹੈ ਤੋਤ, ਗਾਜਿੰਦਰ ਧਿਆਇਓ ਹਰ ਕੀਓ ਮੋਖ। ਗਣਕਾ ਦਾ ਉਧਾਰ ਕਿਉਂ ਹੋ ਗਿਆ ਕਿ ਗਣਕਾ ਨੇ ਅੰਦਰੋਂ ਰਾਮ ਰਾਮ ਜਪਿਆ, ਪਰ ਤੋਤੇ ਨੇ ਤਾਂ ਚੋਰੀ ਖਾਣ ਲਈ ਜਪਿਆ, ਇਸ ਕਰਕੇ ਉਧਾਰ ਨਹੀਂ ਹੋਇਆ। ਸਹਿਬ ਸਤਿਗੁਰੂ ਪਾਤਸ਼ਾਹ ਪਾਵਨ ਮਾਣ ਕਹਿੰਦੇ ਕਿ ਸਾਧੂ ਦੀ ਸੰਗਤ ਕਦੇ ਵਿਰਥੀ ਨਹੀਂ ਜਾਂਦੀ। ਸਾਧਕਾ ਸੰਗ ਨਾ ਬਿਰਥਾ ਜਾਵੇ, ਕਦੇ ਵਿਅਰਥ ਨਹੀਂ ਜਾਂਦੀ। ਸਾਧੂ ਦੀ ਕੀਤੀ ਹੋਈ ਸੰਗਤ ਜੀਵਨ ਵਿੱਚ ਹਮੇਸ਼ਾ ਅਰਥ ਰੱਖਦੀ ਹੈ।
ਪਾਰ ਬ੍ਰਹਮ ਸਾਧ ਰਿਧ ਬਸਾ,
ਕਿਉਂਕਿ ਪਰਮੇਸ਼ਵਰ ਪਾਰ ਬ੍ਰਹਮ ਸਾਧੂ ਦੇ ਹਿਰਦੇ ਵਿੱਚ ਵੱਸਦਾ ਹੈ।
ਨਾਨਕ ਉਦਰੈ ਸਾਧ ਸੁਨ ਰਸੈ,
ਉਹਨਾਂ ਜੀਵਾਂ ਦਾ ਉਧਾਰ ਹੋ ਜਾਂਦਾ ਜਿਹੜੇ ਸਾਧੂ ਦੀ ਰਸਨਾ ਤੋਂ ਨਾਮ ਸੁਣਦੇ ਹਨ।
ਸਾਧ ਕੈ ਸੰਗ ਸੁਨੋ ਹਰ ਨਾਮ,
ਸਾਨੂੰ ਉਪਦੇਸ਼ ਕਰ ਰਹੇ ਨੇ ਭਾਈ, ਸਾਧੂ ਦੀ ਸੰਗਤ ਵਿੱਚ ਜਾਓ, ਤੇ ਰੱਬ ਦਾ ਨਾਮ ਸੁਣਨਾ ਕਰੋ।
ਸਾਧ ਸੰਗ ਹਰ ਕੇ ਗੁਣ ਗਾਓ,
ਸਾਧੂ ਦੀ ਸੰਗਤ ਵਿੱਚ ਜਾਓ ਤੇ ਰੱਬ ਦੇ ਗੁਣ ਗਾਉਣਾ ਕਰੋ, ਸਾਨੂੰ ਕਹਿ ਰਹੇ ਨੇ ਗੁਰੂ ਅਰਜਨ ਦੇਵ ਸਾਹਿਬ ਜੀ।
ਸਾਧ ਕੈ ਸੰਗ ਨਾ ਮਨ ਤੇ ਬਿਸਰਾ,
ਕਹਿੰਦੇ ਐਸੀ ਸੰਗਤ ਕਰੋ ਸਾਧੂ ਦੀ ਕਿ ਕਦੇ ਵੀ ਈਸ਼ਵਰ ਦਾ ਨਾਮ ਮਨ ਤੋਂ ਨਾ ਵਿਸਰੇ, ਹਮੇਸ਼ਾ ਮਨ ਵਿੱਚ ਵਸਿਆ ਰਹੇ, ਤੁਸੀਂ ਉਹਨੂੰ ਜਪਦੇ ਰਹੋ।
ਸਾਧ ਸੰਗ ਸਰ ਪਰ ਨਿਸਤਰਾ,
ਕਹਿੰਦੇ ਫਿਰ ਇੱਕ ਦਿਨ ਐਸਾ ਆਏਗਾ ਕਿ ਸਾਧੂ ਦੀ ਸੰਗਤ ਕਰਨ ਨਾਲ ਤੁਹਾਡਾ ਜ਼ਰੂਰ ਹੀ ਨਿਸਤਾਰਾ ਹੋ ਜਾਏਗਾ।
ਸਾਧ ਕੈ ਸੰਗ ਲਗਾ ਪ੍ਰਭ ਮੀਠਾ,
ਸਾਧੂ ਦੀ ਸੰਗਤ ਵਿੱਚ ਆਉਣ ਨਾਲ ਭਾਈ ਪਿਆਰੇ ਹੋ ਪ੍ਰਭੂ ਦਾ ਨਾਮ ਮਿੱਠਾ ਲੱਗਦਾ ਹੈ।
ਸਾਧੂ ਕੈ ਸੰਗ ਘੱਟ ਘੱਟ ਡੀਠਾ,
ਸਾਧੂ ਦੀ ਸੰਗਤ ਵਿੱਚ ਆ ਕੇ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਿਸ ਦਾ ਅੱਜ ਸਿਮਰਨ ਕਰਦੇ ਹੋ, ਉਹਦਾ ਸਿਮਰਨ ਕਰਕੇ ਉਹਨੂੰ ਜਰੇ ਜਰੇ ਵਿੱਚ ਵਿਆਪਕ ਵੇਖ ਲੈਂਦੇ ਹੋ।
ਸਾਧ ਸੰਗ ਪੈ ਆਗਿਆਕਾਰੀ,
ਜਦੋਂ ਸਾਧੂ ਦੀ ਸੰਗਤ ਵਿੱਚ ਆ ਕੇ ਨਾਮ ਜਪਦੇ ਹੋ, ਫਿਰ ਤੁਸੀਂ ਪਰਮੇਸ਼ਵਰ ਦੀ ਆਗਿਆ ਵਿੱਚ ਚੱਲਣ ਵਾਲੇ ਆਗਿਆਕਾਰੀ ਬਣ ਜਾਂਦੇ ਹੋ। ਅੱਜ ਆਗਿਆ ਵਿੱਚ ਨਹੀਂ ਚੱਲਦੇ, ਅੱਜ ਉਹ ਤੋਂ ਵਿਪਰੀਤ ਚੱਲਦੇ ਹੋ। ਗੁਰੂ ਕਹਿੰਦਾ ਨਾਮ ਜਪ ਅਸੀਂ ਜਪਦੇ ਨੇ, ਗੁਰੂ ਕਹਿੰਦਾ ਸੰਗਤ ਕਰ ਅਸੀਂ ਕਰਦੇ ਨੇ, ਗੁਰੂ ਕਹਿੰਦਾ ਬਈ ਸੇਵਾ ਕਰਿਆ ਕਰ ਅਸੀਂ ਉਹ ਵੀ ਨਹੀਂ ਕਰਦੇ, ਗੁਰੂ ਕਹਿੰਦਾ ਅੰਮ੍ਰਿਤ ਵੇਲੇ ਜਾਗ ਅਸੀਂ ਨਹੀਂ ਜਾਗਦੇ, ਅੱਜ ਉਲਟ ਚੱਲਦੇ ਹਾਂ। ਪਰ ਜਦੋਂ ਸਾਧੂ ਦੀ ਸੰਗਤ ਵਿੱਚ ਜਾਓਗੇ, ਫਿਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਾਧ ਸੰਗ ਭਏ ਆਗਿਆਕਾਰੀ, ਸਾਧੂ ਦੀ ਸੰਗਤ ਵਿੱਚ ਜਾਣ ਨਾਲ ਗੁਰੂ ਦੀ ਆਗਿਆ ਮੰਨਣ ਵਾਲੇ, ਪਰਮੇਸ਼ਵਰ ਦੇ ਭਾਣੇ ਵਿੱਚ ਚੱਲਣ ਵਾਲੇ ਬਣ ਜਾਓਗੇ, ਆਗਿਆਕਾਰੀ ਹੋ ਜਾਂਦੇ ਹਨ ਜੀਵ।
ਸਾਧ ਸੰਗ ਗਤ ਪਏ ਹਮਾਰੀ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਾਧੂ ਦੀ ਸੰਗਤ ਨਾਲ ਹੀ ਭਾਈ ਸਾਡੀ ਗਤੀ ਹੋਈ ਹੈ।
ਸਾਧ ਕੈ ਸੰਗ ਮਿਟੈ ਸਭ ਰੋਗ,
ਸਾਧੂ ਦੀ ਸੰਗਤ ਵਿੱਚ ਆਉਣ ਨਾਲ ਸਾਰੇ ਰੋਗ ਮਿਟ ਜਾਂਦੇ ਨੇ। ਹੈਰਾਨ ਹੋਵੋਗੇ ਤੁਸੀਂ ਕਿ ਮਹਾਂਪੁਰਸ਼ ਸੰਤ ਬਾਬਾ ਆਨੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਦੇ ਪਾਸ ਇੱਕ ਬੱਚੇ ਨੂੰ ਲੈ ਕੇ ਆਈ, ਉਹਦੀ ਮਾਂ ਕਹਿਣ ਲੱਗੀ ਬਾਬਾ ਜੀ ਇਹਨੂੰ ਮਿਰਗੀ ਪੈਂਦੀ ਹੈ, ਮਿਰਗੀ ਦਾ ਦੌਰਾ ਪੈਂਦਾ ਹੈ, ਕੋਈ ਦਵਾਈ ਨਹੀਂ ਦਿੱਤੀ, ਕੁਛ ਨਹੀਂ ਕਿਹਾ, ਐਂ ਦੇਖਿਆ ਉਹਦੇ ਵੱਲ, ਕਹਿੰਦੇ ਨਾ ਭਾਈ ਇਹਨੂੰ ਤਾਂ ਨਹੀਂ ਮਿਰਗੀ ਪੈਂਦੀ। ਮੁੜ ਉਸ ਬੱਚੇ ਨੂੰ ਮਿਰਗੀ ਨਹੀਂ ਪਈ। ਯਾਦ ਰੱਖੋ ਇੱਕ ਨਹੀਂ ਅਨੇਕਾਂ ਰੋਗ, ਸਭ ਤੋਂ ਵੱਡਾ ਰੋਗ ਹੋਮੈਨ ਰੋਗ ਹੈ, ਸਾਧੂ ਦੀ ਸੰਗਤ ਵਿੱਚ ਆ ਕੇ ਉਹ ਵੀ ਮਿਟ ਜਾਂਦਾ ਹੈ। ਬਾਣੀ ਨੇ ਕਿਹਾ ਬੜਾ ਲੰਬਾ ਰੋਗ ਹੈ ਹੋਮੈਨ, ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ, ਇਸ ਦਾ ਅਰਥ ਹੋਮੈ ਨਹੀਂ ਹੈ ਕਿ ਹੋਮੈ ਵਿੱਚ ਹੀ ਹੋਮੈ ਦੀ ਦਾਰੂ ਹੈ, ਰੋਗ ਵਿੱਚ ਕਦੇ ਦਾਰੂ ਨਹੀਂ ਹੁੰਦੀ, ਦਾਰੂ ਤਾਂ ਬਾਹਰੋਂ ਦੇਣੀ ਪੈਂਦੀ। ਰੋਗ ਬੜਾ ਵੱਡਾ ਹੈ ਪਰ ਦਾਰੂ ਵੀ ਇਸ ਮਾਹੇ ਹਿਰਦੇ ਵਿੱਚ ਦਾਰੂ ਹੈ। ਉਹ ਦਾਰੂ ਕੀ ਹੈ? ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਕਹਿ ਨਾਨਕ ਸੁਣੋ ਜਨੋ ਇੱਕ ਸੰਜਮ ਦੁੱਖ ਜਾਏ। ਇਸ ਤਰੀਕੇ ਨਾਲ ਉਹ ਹੋਮੈ ਦਾ ਰੋਗ ਚਲਿਆ ਜਾਂਦਾ ਹੈ। ਪਰ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਬਚਨ ਕਹਿੰਦੇ ਨੇ ਕਿ ਸਾਧ ਕੈ ਸੰਗ ਮਿਟੈ ਸਭ ਰੋਗ, ਸਾਰੇ ਰੋਗ ਸਾਧੂ ਦੀ ਸੰਗਤ ਵਿੱਚ ਆਉਣ ਨਾਲ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਰਗੇ ਭਿਆਨਕ ਰੋਗ ਮਿਟ ਜਾਂਦੇ ਨੇ, ਹੋਮੈ ਦਾ ਰੋਗ ਮਿਟ ਜਾਂਦਾ ਹੈ, ਆਸ਼ਾ ਕ੍ਰਿਸ਼ਨਾ ਦੁਆਸ਼ ਕੀਰਖਾ ਕਲਪਨਾ ਮਿਟ ਜਾਂਦੀ ਹੈ, ਤੇ ਸਾਧੂ ਦੀ ਸੰਗਤ ਦੀ ਕਿਰਪਾ ਹੁੰਦੀ। ਸਤਿਗੁਰੂ ਜੀ ਕਹਿੰਦੇ ਹਨ
ਨਾਨਕ ਸਾਧ ਭੇਟੇ ਸੰਜੋਗ,
ਸਾਧੂ ਦਾ ਮਿਲਾਪ ਗੁਰੂ ਪਾਤਸ਼ਾਹ ਜੀ ਕਹਿੰਦੇ ਪੂਰਵਲੇ ਜਨਮਾਂ ਦੇ ਸੰਜੋਗ ਕਰਕੇ ਹੁੰਦਾ ਹੈ।
ਸਾਧ ਕੀ ਮਹਿਮਾ ਵੇਦ ਨਾ ਜਾਣ ਹੈ,
ਸਾਧੂ ਦੀ ਮਹਿਮਾ ਨੂੰ ਵੇਦ ਨਹੀਂ ਜਾਣ ਸਕਦਾ। ਥੋੜੇ ਦਿਨ ਹੋਏ ਮੈਂ ਗ੍ਰੰਥ ਪੜ੍ਹ ਰਿਹਾ ਸਾਂ, ਉਹਦੇ 'ਚ ਇੱਕ ਸਾਖੀ ਆਈ ਕਿ ਕੋਈ ਰਾਜਾ ਕਿਸੇ ਸਾਧੂ ਦੀ ਸੇਵਾ ਕਰਦਾ ਹੁੰਦਾ, ਉਹਨੇ ਐਸੇ ਬਚਨ ਕਹੇ ਰਾਜੇ ਨੇ ਕਿ ਸਾਧੂ ਦੀ ਸੰਗਤ ਦਾ, ਆਪ ਕਹਿੰਦੇ ਸਾਧੂ ਦੀ ਸੰਗਤ ਕਰੋ, ਮੈਨੂੰ ਨਹੀਂ ਪਤਾ ਕੀ ਮਿਲਦਾ, ਮੈਨੂੰ ਤਾਂ ਕਦੇ ਕੁਝ ਮਿਲਿਆ ਨਹੀਂ। ਕਹਿਣ ਲੱਗੇ ਪਿਆਰਿਆ ਤੈਨੂੰ ਇਸ ਗੱਲ ਦਾ ਜਵਾਬ ਜਿਹੜਾ ਤੇਰਾ ਪੁੱਤਰ ਹੋਏਗਾ ਨਾ ਉਹ ਦੇਗਾ। ਤੇ ਹੱਸ ਪਿਆ ਰਾਜਾ, ਕਹਿਣ ਲੱਗਾ ਸੰਤ ਜੀ ਮੈਂ ਤਾਂ ਬੜੇ ਬੜੇ ਜੋਤਸ਼ੀਆਂ ਨੂੰ ਬੁਲਾ ਕੇ ਪੁੱਛਿਆ, ਉਹਨਾਂ ਨੇ ਮੈਨੂੰ ਕਿਹਾ 7 ਜਨਮ ਤੱਕ ਤੇਰੇ ਔਲਾਦ ਨਹੀਂ ਹੈ। ਮਹਾਂਪੁਰਸ਼ ਕਹਿਣ ਲੱਗੇ ਫਿਰ ਅਸੀਂ ਬਚਨ ਕੀਤਾ ਹੈ, ਨਿਰੰਕਾਰ ਨੂੰ ਤੇਰੇ ਘਰ ਸੰਤਾਨ ਦੇਣੀ ਪੈਗੀ, ਔਰ ਉਹੀ ਤੇਰਾ ਪੁੱਤਰ ਤੈਨੂੰ ਤੇਰੀ ਇਸ ਗੱਲ ਦਾ ਜਵਾਬ ਦੇਗਾ ਕਿ ਸਾਧੂ ਦੀ ਸੰਗਤ ਦਾ ਲਾਭ ਕੀ। ਜੋ ਜੋ ਚਿਤਵੈ ਸਾਧ ਜਨ ਸੋ ਲੇਤਾ ਮਾਨ, ਬੱਚਾ ਹੋ ਗਿਆ ਪਰ ਉਹਦੀ ਉਮਰ महापुरुष ने कहा कि भाई 11 साल 11 महीने 10 दिन 11 दिन होगी, बच्चे भी रास्ता तेरी उम्र नहीं है। और राजा एक पास परेशान भी होया कि मेरे घर में पुत्र आया है, दूसरे पास निराशा भी हुई तेरी उम्र थोड़ी है। तो बच्चे राजे ने भी दस दिता कि मैं उन्होंने आ गल कही थी संतान, उन्होंने कहा कि तेरा पुत्र जवाब देगा। तो बच्चे यह वचन सुन के ना महापुरुषों की सेवा की लगन लग गए, ब्रह्म ज्ञानी सतपुरुषों की सेवा जान लग गए, उतें रह पे। महापुरुषों ने उन्होंने वर दिता जा तेरी ईश्वर उम्र लंबी करे। कहने लगा महाराज मेरी तो उम्र 11 साल सारी, तो लंबी किमें होगी? कहने लगे भाई ईश्वर करेगा, असी वचन दिता है ईश्वर इसमें पूरा करेगा, 100 साल तेरी उम्र बढ़ जाए। तो महापुरुषों के पासों घर उदों आया जो 12 साल तो बाद बतीत हो गया। 12 राजे ने आके महापुरुषों की महिमा दसी, कह लगा मेरी उन्हें उम्र बताती 100 साल। तो प्यारे हो बाणी बचन कहनी साध की महिमा वेद ना जाने, वेद भी साधु की महिमा नहीं जान सकते। अगलिया पंक्तियां च आप कह रहे हैं
जेता सुन है तेता बख्यान है,
क्योंकि साधु जैसा कुछ ईश्वर के दर तो सुनते हैं वो वैसा ही बख्यान करते हैं, कहते हैं
साध की उपमा तेह गुण ते दूर।
साधु की उपमा तीन गुण रजो तम सतो गुण ये भी नहीं कर सकते, इन्हों तो भी उच्ची है दूर है।
साध की उपमा रही परपूर,
साधु की उपमा तो जले जले विच परिपूर्ण हो रही है। गुरु जी कहने भाई
साध की शोभा का नाही अंत,
साधु की इनी शोभा का कोई अंत नहीं पाया जा सकता। सतगुरु जी कहते हैं
साध की शोभा सदा बेअंत,
साधु की शोभा बेअंत जो ईश्वर है उस विच समाई होने करके बेअंत है, कोई अंत नहीं पाया जा सकता।
साध की शोभा ऊंच ते ऊंची,
जिन्हें थोड़े विचार उच्चे चले जान वो तो भी उच्ची साधु की शोभा है। सतगुरु जी कहते हैं
साध की शोभा मूच ते मूची,
साधु की शोभा गुरु पातशाह कहने भाई बहुती तो बहुती है, जिन्हें कोई कहेगा वो थोड़ी होगी, उस तो भी बहुत ही साधु की शोभा है।
साध की शोभा साध बन आई,
धन गुरु पातशाह जी कहने साधु की शोभा भाई साधु नु ही बन आई है। अगली पंक्ति आप कह रहे हैं अखीरली विच
नानक साध प्रभ भेद ना पाई,
ऐ भाई साधु विच ते प्रभु विच कोई भेद फर्क नहीं है, जैसा प्रभु है वैसे ही उसने प्यारे साधु जन हन। नानक साध प्रभ भेद न पाई, बाणी वचन आया संतां को मत कोई निंदो, संत राम है एको, कौ कबीर में सोगर पाया जाता नाम देखो। इतें ही समाप्ति है। गुरु पातशाह कृपा कर पवित्र बाणी का उपदेश साढ़े सारे हिरदे च बस जाए, जिस नाल साडा मनुखा जन्म सफल हो सके। बाणी की विचार करदे हुए फुलां गुरु के दर का कूकर जान के, सत संगत अपने दर का पेखारी जान के माफ कर देनी है। बचन उपदेश गुरु का जान के हृदय पसाउणा, ताकि दास दा अते आप जी सारयां दा जो गुरु की हजूरी में गुजारिया समय है वो लेखे विच पै सके, जिस नाल असी हो जाइए यह लोक सुखी है पर लोक सुहेले, नानक हर प्रभ आपे मेले। वाहेगुरु जी का खालसा वाहेगुरु जी की।
साध की शोभा ऊंच ते ऊंची, साध की शोभा मूच ते मूची, साध की शोभा साध बन आई, नानक साध प्रभ भेद ना पाई। वाहेगुरु जी का खालसा वाहेगुरु जी की फतेह।